ਕੈਨੇਡਾ ਸਰਕਾਰ ਵੱਲੋਂ ਸੰਦੇਸ਼।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ, ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਬੂਨ ਦੇ ਨਾਲ, ਉਹਨਾਂ ਦੇ ਆਸ਼ੀਰਵਾਦ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਦੋਂ ਵੀ ਤੁਸੀਂ ਕਦੇ ਕੋਈ ਰੀਅਲ ਸਟੇਟ ਦੇ ਸੰਬੰਧੀ ਕੋਈ ਤੁਹਾਡਾ ਕੋਈ ਕੁਐਸਚਨ ਹੋਵੇ, ਤੁਸੀਂ ਜਾਇਦਾਦ ਖਰੀਦਣੀ ਹੈ ਜਾਂ ਵੇਚਣੀ ਹੈ, ਭਾਵੇਂ ਉਹ ਘਰ ਹੈ, ਭਾਵੇਂ ਉਹ ਕੋਈ ਬਿਜ਼ਨਸ ਹੈ, ਕੋਈ ਗੈਸ ਸਟੇਸ਼ਨ ਹੈ, ਜੋ ਵੀ ਹੈ, ਮੈਂ ਹਮੇਸ਼ਾ ਓਪਨਲੀ ਬੜਾ ਕਲੀਅਰ ਹਾਂ ਕਿ ਤੁਸੀਂ ਬੇਸ਼ੱਕ ਆਪਣੇ ਰਿਸ਼ਤੇਦਾਰ ਨੂੰ, ਜੇ ਕੋਈ ਰੀਅਲ ਸਟੇਟ ਦਾ ਏਜੰਟ ਹੈ, ਕੋਈ ਆਪਣਾ ਦੋਸਤ ਹੈ, ਕੋਈ ਦੋਸਤ ਦਾ ਦੋਸਤ ਹੈ, ਕੋਈ ਰਿਸ਼ਤੇਦਾਰ ਹੈ, ਕੋਈ ਪਿੰਡ ਦਾ, ਕਦੇ ਵੀ ਇੱਕ ਬੰਦੇ ਦੇ ਨੂੰ ਬੁਲਾ ਕੇ ਸਾਈਨ ਨਾ ਕਰਿਆ ਕਰੋ। ਹਮੇਸ਼ਾ 3-4-5 ਬੰਦਿਆਂ ਦੀ ਰਾਏ ਲਓ। ਰਾਏ ਸਾਰਿਆਂ ਦੀ ਫ੍ਰੀ ਹੈ, ਤੁਹਾਡੇ ਘਰ ਚੱਲ ਕੇ ਆਉਣਗੇ, ਕਿਉਂਕਿ ਉਹਨਾਂ ਨੇ 2-4 ਵਾਰੀ ਦਿਖਾ ਕੇ ਤੁਹਾਡੇ ਕੋਲੋਂ 20-30-40-40 ਹਜ਼ਾਰ ਡਾਲਰ ਬਣਾਉਣਾ ਅੱਜ ਕੱਲ੍ਹ। ਕਿਉਂਕਿ ਪਹਿਲਾਂ ਹੁੰਦਾ ਸੀ ਮਕਾਨ 1 ਲੱਖ ਦਾ, 2 ਲੱਖ ਦਾ, 3 ਲੱਖ ਦਾ, ਉਦੋਂ ਡਿਫਰੈਂਟ ਗੱਲ ਸੀ। ਹੁਣ ਇੱਕ ਤਾਂ ਹੌਟ ਆਈਟਮ ਹੈ, ਹੌਟ ਮਾਰਕੀਟ ਹੈ, ਤੁਹਾਨੂੰ 2 ਕੁ ਦਿਖਾਉਂਦੇ ਨੇ, ਨਾਲ ਹੀ ਤੁਸੀਂ ਯੈਸ ਕਰਦੇ ਨੇ, ਉਹਦਾ 30-40 ਹਜ਼ਾਰ ਬਣ ਜਾਂਦਾ। ਸੋ ਇਸ ਕਰਕੇ ਤੁਸੀਂ ਹਮੇਸ਼ਾ 3-4 ਬੰਦਿਆਂ ਨੂੰ ਬੁਲਾਓ, ਦਾਰੂ ਪੀ ਕੇ ਰੋਟੀ ਖਾ ਕੇ ਸਾਈਨ ਨਾ ਕਰੋ। ਉਹਨਾਂ ਨੂੰ ਕਹੋ ਅਸੀਂ ਸੋਚਦੇ ਹਾਂ, ਵਿਚਾਰ ਕਰਦੇ ਹਾਂ, ਪੁੱਛੋ ਕਿੰਨੀ ਕਮਿਸ਼ਨ ਲਾਓਗੇ। ਬਾਹਲੇ ਲੋਕ ਜਿਹੜੇ ਰੀਅਲ ਸਟੇਟ ਦੇ ਨੇ, ਉਹ ਕਹਿੰਦੇ ਨੇ ਜੇ ਤੁਸੀਂ ਮਕਾਨ ਲੈਣਾ ਤੁਹਾਡੇ ਕੋਲ ਅਸੀਂ ਕੁਛ ਨਹੀਂ ਲੈਣਾ। ਉਹਨੂੰ ਕਹਾਂ ਸਾਡੇ ਕੋਲ ਤਾਂ ਨਹੀਂ ਲੈਣਾ, ਪਰ ਤੈਨੂੰ ਤਾਂ ਮਿਲੂਗਾ ਨਾ ਉੱਥੇ 3%, ਜਿਹੜਾ ਤੈਨੂੰ 3% ਮਿਲੂਗਾ, ਜੇ 1 ਲੱਖ ਦਾ ਮਕਾਨ ਹੈ ਜਾਂ 1.5 ਲੱਖ ਦਾ ਮਕਾਨ ਹੈ, ਤੈਨੂੰ ਤਾਂ 45,000 ਮਿਲੂਗਾ, ਮੈਂ ਸਾਈਨ ਕਿਉਂ ਕਰਾਂ, ਮੈਨੂੰ ਇਹਦਾ ਕੀ ਫਾਇਦਾ। ਤੁਸੀਂ ਉਹਦੇ ਨਾਲ ਖੁੱਲ੍ਹ ਕੇ ਗੱਲ ਕਰੋ ਵੀ ਤੁਹਾਨੂੰ ਉਹ ਕਮਿਸ਼ਨ ਕਿੰਨੀ ਛੱਡੂ, ਅੱਧੀ ਲਊਗਾ, 1% ਲਊਗਾ, 0.5% ਲਊਗਾ, ਕੀ ਲਊਗਾ ਕੀ ਨਹੀਂ। ਜੇ ਗੱਲ ਗੋਲਮੋਲ ਜੀ ਕਰਦਾ ਵੀ ਐਂ ਨਹੀਂ, ਤੁਸੀਂ ਕਿਹਾ ਕੋਈ ਨਹੀਂ, ਆਪਾਂ ਹੋਰ ਨੂੰ ਬੁਲਾ ਲੈਂਦੇ। ਸੋ ਮੈਂ ਤੁਹਾਨੂੰ ਇੱਕ ਨੌਂ ਰਿਕਮੈਂਡ ਕਰਦਾ, ਹਮੇਸ਼ਾ ਕਰਦਾ, ਉਹ ਹੈਗਾ ਅਰਫਾ ਮੁਜ਼ੱਫਰ, ਜਿਹੜੇ ਕਿ ਇਹ 770 ਰੇਡੀਓ ਦੇ ਕਰਤਾ ਧਰਤਾ ਵੀ ਨੇ, ਮਾਲਕ ਵੀ ਨੇ, ਔਰ 100% ਮੈਂ ਕਈ ਸਾਲਾਂ ਤੋਂ ਜਾਣਦਾ, ਮਾਲਕ ਦੀ, ਅੱਲਾ ਦੀ, ਵਾਹਿਗੁਰੂ ਦੀ ਕਿਰਪਾ, ਜ਼ਿਆਦਾ ਪੈਸੇ ਮਗਰ ਨਹੀਂ ਭੱਜਦੇ, ਸਗੋਂ ਮਿਲਾਪੜੇ ਸਵਾਦ ਦੇ ਨੇ, ਜ਼ਿਆਦਾ ਲੋਕਾਂ ਨੂੰ ਆਪਣਾ ਬਣਾਉਂਦੇ ਨੇ। ਉਹ ਇਸੇ ਕਰਕੇ ਵੀ ਹੇਰਾ ਫੇਰੀ ਜਾਂ ਝੂਠ ਨਹੀਂ ਉਹਨਾਂ ਕੋਲ। ਤੁਸੀਂ ਬੁਲਾਓ, ਕੁਐਸਚਨ ਕਰੋ, ਪੁੱਛੋ, ਘਰਦਿਆਂ ਨੂੰ ਬਿਠਾਓ, ਉਸ ਤੋਂ ਬਾਅਦ ਤੁਸੀਂ ਆਪਣਾ ਮਨ ਬਣਾਓ, ਜਿੱਧਰ ਤੁਹਾਡੀ ਆਤਮਾ ਕਹੇ ਵੀ ਆਹ ਬੰਦਾ ਸਾਨੂੰ ਫਾਇਦੇ ਵਾਲਾ, ਇਹ ਬੰਦਾ ਸਾਨੂੰ ਸਾਫ਼ ਸੁਥਰਾ ਦੱਸਦਾ, ਉਹਦੇ ਨਾਲ ਤੁਸੀਂ ਡੀਲ ਕਰ ਲਓ। ਬਾਅਦ ਦੇ ਵਿੱਚ ਪਛਤਾਉਣ ਦਾ ਕੀ ਫਾਇਦਾ, ਜਦੋਂ ਤੁਹਾਡੀ ਕਲੋਜ਼ਿੰਗ ਹੋ ਜੇ ਅਤੇ ਉਹਦਾ ਪੈਸੇ ਬਾਹਰ ਦੀ ਬਾਹਰ ਆਦੇ ਨੇ, ਤੁਸੀਂ ਕਿਹੜਾ ਆਪਣੀ ਜੇਬ 'ਚੋਂ ਦੇਣੇ ਨੇ, ਤੁਹਾਨੂੰ ਪਤਾ ਨਹੀਂ ਲੱਗਣਾ। ਜਦੋਂ ਤੁਹਾਨੂੰ ਪਤਾ ਲੱਗਣਾ ਕਿ ਵੀ ਮੈਂ ਤੁਹਾਨੂੰ ਬਿਜ਼ਨਸ ਦਿੱਤਾ ਸੀ 40-50 ਹਜ਼ਾਰ ਡਾਲਰ ਬਣਾ ਕੇ, ਪਰਾਂ ਹੀ ਹੋਇਆ, ਸਾਨੂੰ ਤਾਂ ਇਕੱਲਾ ਸਟੋਵ ਵੀ ਦੇ ਗਿਆ, ਸਾਨੂੰ ਕਾਰਪੈਟ ਹੀ ਦੇ ਗਿਆ, ਸਾਨੂੰ ਸੋਫਾ ਹੀ ਦੇ ਗਿਆ, ਸਾਨੂੰ 2,000 ਡਾਲਰ ਦੇ ਗਿਆ, ਹੁਣ ਉਹ ਗੱਲ ਨਹੀਂ ਰਹੀ। 2-2 ਹਜ਼ਾਰ ਡਾਲਰ ਦੇ ਸੋਫੇ ਤਾਂ ਉਦੋਂ ਮਿਲਦੇ ਹੁੰਦੇ ਸੀ ਜਦੋਂ 1 ਲੱਖ ਡਾਲਰ ਦੀ ਮਕਾਨ ਸੀਗੇ। ਸੋ ਇਸ ਕਰਕੇ ਮੈਂ ਤੁਹਾਨੂੰ ਇਸ਼ਾਰਾ ਕਰਤਾ, ਖੁੱਲ੍ਹ ਕੇ ਗੱਲ ਕਰੋ, ਅਤੇ ਜਿਹੜਾ ਬੰਦਾ ਗੋਲਮੋਲ ਕਰਦਾ ਉਹਦੇ ਕਦੇ ਨਾ ਸਾਈਨ ਕਰੋ, ਜਿਹੜਾ ਤੁਹਾਨੂੰ ਕਲੀਅਰ ਕਰਦਾ ਉਹਦੇ ਉੱਤੇ ਸਾਈਨ ਕਰੋ, ਜਦੋਂ ਕਿ ਤੁਹਾਡਾ ਫਾਇਦਾ 20-25-30 ਹਜ਼ਾਰ ਦਾ ਹੋਵੇ, ਮੈਂ ਤੁਹਾਡਾ ਫਾਇਦਾ ਕਰਨਾ ਚਾਹੁੰਦਾ। ਸੋ ਅਰਫਾ ਮੁਜ਼ੱਫਰ ਜੀ ਨੂੰ ਫੋਨ ਕਰਨਾ ਹੈ, 6478-6245, 647-898-6245 ਉਹਨਾਂ ਦਾ ਨੰਬਰ ਹੈ। ਜੇ ਨੰਬਰ ਭੁੱਲ ਗਏ ਤਾਂ ਜਿੱਥੇ ਮੈਂ ਬੈਠਾ ਰੇਡੀਓ ਸਟੇਸ਼ਨ 'ਤੇ, ਇਹਦਾ ਨੰਬਰ ਹੈਗਾ 416-620-1778। ਜਦੋਂ ਮਰਜ਼ੀ ਫੋਨ ਕਰੋ ਅਤੇ ਅਰਫਾ ਮੁਜ਼ੱਫਰ ਜੀ ਦਾ ਨੰਬਰ ਲੈ ਲਓ, ਫਿਰ ਉਹਨਾਂ ਨਾਲ ਗੱਲਬਾਤ ਕਰ ਲਓ। ਮੈਂ ਨਹੀਂ ਤੁਹਾਨੂੰ ਕਿਹਾ ਉਹਨਾਂ ਨਾਲ ਡੀਲ ਕਰੋ, ਮੈਂ ਨਹੀਂ ਕਿਹਾ ਤੁਹਾਨੂੰ ਉਹਨਾਂ ਨੂੰ ਕਾਗਜ਼ ਨਾਲ ਸਾਈਨ ਕਰੋ, ਮੈਂ ਤਾਂ ਸਿਰਫ ਇਹ ਕਿਹਾ ਵੀ ਤੁਸੀਂ ਐਟਲੀਸਟ ਡੀਲ ਤਾਂ ਕਰਕੇ ਦੇਖੋ, ਫਿਰ ਪਤਾ ਲੱਗੂ ਗਧੇ ਅਤੇ ਘੋੜੇ 'ਚ ਕੀ ਫਰਕ ਹੈ, ਕਿੰਨਾ ਕੁ ਬੰਦਾ ਝੂਠ ਬੋਲਦਾ, ਕਿੰਨੀਆਂ ਕੁ ਮਿੱਠੀਆਂ ਜਵਲੀਆਂ ਮਾਰਦਾ, ਜਵਲੀਆਂ ਸ਼ਬਦ ਵਰਤੇ ਆ, ਅਤੇ ਖਾ ਪੀ ਕੇ ਘੁੱਟ 2 ਪੈਗ ਲਾ ਕੇ ਤੁਹਾਡੇ ਸਾਈਨ ਕਰਾ ਕੇ ਉਹ ਜਾਂਦੇ ਨੇ, ਫਿਰ ਮੁੜ ਕੇ ਝਾਕਦੇ ਹੋ। ਫਿਰ ਉਹ ਨਾ ਹੋਵੇ ਕਿ ਆਪ ਪਛਤਾਏ ਹੋਤ ਕੇ ਜਬ ਚਿੜੀਆ ਚੁੱਗੀ ਖੇਤ। ਮੈਂ ਤਾਂ ਤੁਹਾਡੇ ਪੈਸੇ ਕਾਫ਼ੀ ਬਚਾਉਣਾ ਚਾਹੁੰਦਾ, ਵੀ 15-20-25-30 ਹਜ਼ਾਰ ਦਾ ਉਹ ਇਸ ਨੂੰ ਡਾਊਨ ਪੇਮੈਂਟ ਦਿਓ। ਸੋ ਤੁਸੀਂ ਗੱਲਬਾਤ ਕਰੋ। ਕਈ ਲੋਕ ਮੇਰੇ ਨਾਲ ਨਾਰਾਜ਼ ਨੇ ਵੀ ਤੁਸੀਂ ਤਾਂ ਜੀ ਓਪਨ ਦੱਸੀ ਜਾਂਦੇ ਹੋ, ਮੇਰੀ ਤਾਂ ਕਦੇ ਗੱਲ 'ਚ ਲੁਕੋ ਨਹੀਂ, ਜਦੋਂ ਮੈਂ ਆਪ ਵੀ ਬਿਜ਼ਨਸ ਕਰਦਾ ਸੀ ਕੋਈ ਲੁਕੋ ਵਾਲੀ ਗੱਲ ਨਹੀਂ ਸੀ। ਲਓ ਨਾ ਲਓ, ਜਿਵੇਂ ਕਹਿੰਦੇ ਨੇ 2 ਪੈਰ ਘੱਟ ਚੱਲਣਾ ਪਰ ਚੱਲਣਾ ਮੜਕ ਦੇ ਨਾਲ, ਰਾਤ ਨੂੰ ਨੀਂਦ ਫਸਟ ਕਲਾਸ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਤੁਸੀਂ ਰਾਤ ਨੂੰ ਅੱਧੀ ਰਾਤ ਜਾਗ ਪਾਓ, ਯਾਰ ਮੈਂ ਉਹ ਤਾਂ ਵਿਚਾਰਾ ਬੰਦਾ ਬੜਾ ਸ਼ਰੀਫ ਸੀ, ਉਹਨੇ ਤਾਂ ਮੇਰੀ ਸੇਵਾ ਬੜੀ ਕੀਤੀ ਅਤੇ ਮੈਂ ਤਾਂ ਉਹਨੂੰ ਰਗੜਤਾ ਫੜਕੇ। ਸੋ ਇਸ ਕਰਕੇ ਮੈਂ ਚਾਹੁੰਦਾ ਨੀਂਦ ਆਰਾਮ ਨਾਲ ਆਵੇ, ਥੋੜ੍ਹੀ ਖਾ ਲਓ। ਜਿਵੇਂ ਕਿ ਇਹ ਮਹਾਂਪੁਰਸ਼ਾਂ ਨੇ ਕਿਹਾ, ਕਿੰਨਾ ਕੁ ਸਾਡੇ ਕੋਲ ਪੈਸਾ ਹੋਣਾ ਚਾਹੀਦਾ, ਪੈਸਾ ਹੋਣਾ ਚਾਹੀਦਾ, ਬਹੁਤਾ ਜੁੜੇ ਨਾ, ਇੰਨਾ ਨਾ ਪੈਸਾ ਹੋ ਜਾਵੇ ਵੀ ਇੱਧਰੋਂ ਹੀਰਾ ਫੇਰੀ ਉੱਧਰੋਂ ਵੀ ਹੀਰਾ ਫੇਰੀ ਕਰਕੇ ਪੈਸੇ ਜੋੜੀ ਜਾਓ। ਇਹਦਾ ਫਾਰਮੂਲਾ ਬਹੁਤਾ ਜੁੜੇ ਨਾ ਗਰਜ ਥੋੜ੍ਹੇ ਨਾ, ਜਿਹੜੀਆਂ ਸਾਡੀਆਂ ਜ਼ਰੂਰਤਾਂ ਉਹ ਵੀ ਪੂਰੀਆਂ ਹੋ ਜਾਣ। ਇੰਨਾ ਵੀ ਨਾ ਹੋਵੇ ਕਿ ਢੇਰਾਂ ਦੇ ਢੇਰ ਬੈਂਕਾਂ ਜਮ੍ਹਾਂ ਹੋਈ ਜਾਣ, ਅਤੇ ਨਾ ਇੰਨੇ ਘੱਟ ਹੋਣ ਕਿ ਸਾਡੇ ਅਸੀਂ ਆਪਣੀਆਂ ਜ਼ਰੂਰਤਾਂ ਬੱਚਿਆਂ ਦਾ ਪਾਲਣ ਪੋਸ਼ਣ ਵੀ ਨਾ ਕਰ ਸਕੀਏ। ਸੋ ਦੋ ਗੱਲਾਂ ਕਹੀਆਂ, ਬਹੁਤਾ ਜੁੜੇ ਨਾ ਅਤੇ ਗਰਜ ਥੋੜ੍ਹੇ ਨਾ ਅਤੇ ਭੁੱਖਾ ਮੁੜੇ ਨਾ, ਅਸੀਂ ਲੋਕਾਂ ਦੀ ਮਦਦ ਵੀ ਕਰ ਸਕੀਏ। ਸੋ ਇਹ ਫਾਰਮੂਲਾ, ਸੋ ਜਿਹੜੇ ਬੰਦੇ ਇਸ ਗੱਲ ਦੇ ਉੱਤੇ ਯਕੀਨ ਕਰਦੇ ਨੇ, ਟਰੱਸਟ ਹੋ ਜਾਂਦਾ, ਸੋ ਉਹ ਕੀ ਹੁੰਦਾ ਕਿ ਫਿਰ ਉਹ ਹੱਕ ਹਲਾਲ ਦੀ ਕਮਾਈ ਕਰਦੇ ਨੇ। ਜਦੋਂ ਜਾਂਦੇ ਨੇ ਲੋਕ ਉਹਨਾਂ ਦੀਆਂ ਗੱਲਾਂ ਯਾਦ ਕਰਕੇ ਜਾਂਦੇ ਨੇ। ਅੱਛਾ, ਹੁਣ ਗੱਲ ਹੈਗੀ, ਮੈਂ ਜਿਵੇਂ ਕਿ ਤੁਹਾਨੂੰ ਕਿਹਾ, ਤੁਹਾਡੀ ਆਪਣੀ ਮਰਜ਼ੀ ਹੈ, ਮੈਂ ਤੁਹਾਨੂੰ ਫੋਰਸ ਨਹੀਂ ਕਰ ਰਿਹਾ ਕਿ ਤੁਸੀਂ ਰਾਇ ਲੈ ਲਓ, ਫਿਰ ਦੇਖੋਗੇ ਕਿ ਜੋ ਮੈਂ ਗੱਲ ਕਹੀ ਤੁਹਾਡਾ ਕਿੰਨਾ ਫਾਇਦਾ ਹੋਇਆ। ਚਲੋ ਹੁਣ ਗੱਲ ਕਰੀਏ ਅੱਜ ਦੀ। ਅੱਜ ਦਾ ਜਿਹੜਾ ਆਪਣਾ ਟੋਪਿਕ ਹੈ ਉਹ ਹੈਗਾ, ਮੈਂ ਲਾਸਟ ਵੀਕ ਵੀ ਦੱਸਿਆ ਸੀਗਾ ਕਿ ਪਰਮਾਤਮਾ ਦੇ ਉੱਪਰ ਹੈ, ਕਿ ਪਰਮਾਤਮਾ ਕਹਿੰਦੇ ਕਿਹਨੂੰ ਨੇ, ਵਟ ਇਜ਼ ਗੋਡ, ਹੂ ਇਜ਼ ਗੋਡ, ਪਰਮਾਤਮਾ ਹੈ ਕੌਣ। ਸਵਾਲ ਤਾਂ ਬਹੁਤ ਨੇ ਪਰ ਮੈਂ ਮੋਟੇ ਮੋਟੇ ਕਹੋ ਕਿ ਇੱਕ ਆਪਾਂ ਟਾਈਮ ਦੇ ਵਿੱਚ ਸਾਰਿਆਂ ਨੂੰ ਸਿੰਪਲ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਵਟ ਆਰ ਦਾ ਪਰੂਫ ਫਾਰ ਦਾ ਐਗਜ਼ਿਸਟੈਂਸ ਆਫ ਗੋਡ। ਪਰਮਾਤਮਾ ਜੇ ਹੈਗਾ ਉਹਦਾ ਪਰੂਫ ਕੀ ਹੈ ਸਾਡੇ ਕੋਲ, ਵੀ ਉਹ ਬੈਠਾ ਜੀ ਸਾਹਮਣੇ, ਅਤੇ ਕਿੱਥੇ ਰਹਿੰਦਾ ਪਰਮਾਤਮਾ, ਫਿਰ ਸਾਡਾ ਉਹਦੇ ਨਾਲ ਮਿਲਾਪ ਕਿਵੇਂ ਹੋਊਗਾ। ਸੋ ਛੋਟੇ ਛੋਟੇ ਸਵਾਲ ਦੇ ਨਾਲ ਹੋਰ ਵੀ ਹੋ ਜਾਣਗੇ, ਪਰ ਇਹ ਆਪਾਂ ਸਵਾਲਾਂ ਦੇ ਉੱਪਰ ਡਿਸਕਸ ਕਰਾਂਗੇ। ਜੇ ਤੁਸੀਂ ਵੀ ਕੋਈ ਰੇਡੀਓ ਦੇ ਉੱਤੇ ਆਪਣੇ ਵਿਚਾਰ ਦੇਣੇ ਇਸ ਟੋਪਿਕ ਦੇ ਨਾਲ ਕੰਸਰਨ, ਕਿਉਂਕਿ ਜਿਹੜਾ ਮੈਂ ਟੋਪਿਕ ਇਹ ਡਿਸਕਸ ਕਰਾਂਗੇ, ਸਾਨੂੰ ਜਦੋਂ ਅਸੀਂ ਮਾਸਟਰਸ ਪੜ੍ਹਦੇ ਹੁੰਦੇ ਸੀ ਅੱਜ ਤੋਂ 40 ਸਾਲ ਪਹਿਲਾਂ, ਉਹਦੇ ਵਿੱਚ ਇਹ ਟੋਪਿਕ ਹੁੰਦਾ ਸੀਗਾ। ਸੋ ਕੁਛ ਆਪਣੀ ਮਿਹਨਤ ਕੀਤੀ, ਕੁਛ ਸਮਝਿਆ, ਕੁਛ ਬੁੱਕਸ ਕੀਤੀਆਂ, ਕੁਛ ਮਾਲਕ ਦੀ ਕਿਰਪਾ ਨਾਲ, ਕਹਿੰਦੇ ਨੇ ਵੀ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਜ਼ਰੂਰਤ ਹੈ। ਸੋ ਇਸ ਕਰਕੇ ਆਪਾਂ ਹਲਕੇ ਫੁਲਕੇ ਤਰੀਕੇ ਦੇ ਨਾਲ, ਸਿੰਪਲ ਤਰੀਕੇ ਨਾਲ ਤੁਹਾਨੂੰ ਆਪਾਂ ਡਿਸਕਸ ਕਰਾਂਗੇ ਇਸ ਪਰਮਾਤਮਾ ਦੇ ਵਿਚਾਰਾਂ ਦੇ ਬਾਰੇ। ਪਰਮਾਤਮਾ ਕੌਣ ਹੈ, ਕਿੱਥੇ ਰਹਿੰਦਾ, ਕੀ ਪਰੂਫ ਨੇ, ਕਿਵੇਂ ਮਿਲਿਆ ਜਾਵੇ, ਕਿਉਂ ਨਹੀਂ ਮਿਲਦੇ, ਇਹ ਸਾਰੀਆਂ ਗੱਲਾਂ ਕਿਵੇਂ ਮਿਲਾਂਗੇ। ਸੋ ਇਸ ਤਰ੍ਹਾਂ ਦੇ ਛੋਟੇ ਛੋਟੇ ਸਵਾਲ ਨੇ ਜਿਹੜੇ ਕਿ ਆਪਾਂ ਵਿਦ ਇਨ ਦਾ ਲਿਮਿਟ ਟਾਈਮ ਜਿਹੜਾ ਆਪਣੇ ਕੋਲ ਹੈ ਉਹਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਬਿਫੋਰ ਆਈ ਸਟਾਰਟ ਦਾ ਟੋਪਿਕ, ਲੈਟਸ ਹੀਅਰ ਦਾ ਸੌਂਗ ਪਰਮਾਤਮਾ ਦੇ ਬਾਰੇ।
ਕਾਰਨ ਕਰਨ ਕਰੀ ਕਿਰਪਾ ਤਾਰ ਰਹੀ ਕਿਰਪਾ ਤਾਰ ਰਹੀ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਦੇਵ ਕੋਈ ਉਠੇ ਨੀਲ ਕੋਈ ਸਫੇਦ ਕੋਈ ਕਰੇ ਪੂਜਾ ਕੋਈ ਕਰੇ ਪੂਜਾ ਕੋਈ ਸਿਰ ਨਵਾਏ ਕੋਈ ਸਿਰ ਨਵਾਏ ਕੋਈ ਬੋਲੇ ਰਾਮ ਰਾਮ
ਸੱਤ ਏ ਐਮ ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ ਅਤੇ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪਰਮਾਤਮਾ ਦੇ ਉੱਪਰ ਗੱਲਬਾਤ ਕਰਾਂਗੇ ਕਿ ਵਟ ਇਜ਼ ਗੋਡ ਜਾਂ ਹੂ ਇਜ਼ ਗੋਡ, ਫਿਰ ਜੇ ਪਰਮਾਤਮਾ ਹੈਗਾ ਤਾਂ ਵਟ ਆਰ ਦਾ ਪਰੂਫ ਫਾਰ ਇਟਸ ਐਗਜ਼ਿਸਟੈਂਸ, ਉਸ ਪਰਮਾਤਮਾ ਨੂੰ ਅਸੀਂ ਕਿਵੇਂ ਸਾਬਤ ਕਰ ਸਕਦੇ ਹਾਂ ਕਿ ਦੁਨੀਆਂ ਦੇ ਅੰਦਰ ਇਸ ਯੂਨੀਵਰਸ ਦੇ ਅੰਦਰ ਪਰਮਾਤਮਾ ਹੈਗਾ। ਅਤੇ ਤੀਸਰੀ ਗੱਲ, ਅਤੇ ਜੇ ਉਹ ਪਰਮਾਤਮਾ ਹੈਗਾ ਤਾਂ ਉਹ ਰਹਿੰਦਾ ਕਿੱਥੇ ਹੈ, ਕਿੱਥੇ ਹੈ ਜਾ ਕੇ, ਉਹਦੇ ਨਾਲ ਕਿੱਥੇ ਹੈ ਪਹੁੰਚੀਏ। ਤੇ ਫਿਰ ਉਹਦੇ ਨਾਲ ਜੇ ਸਾਨੂੰ ਪਤਾ ਲੱਗ ਜਾਵੇ ਵੀ ਕਿੱਥੇ ਆ ਤੇ ਅਸੀਂ ਉਹਦੇ ਨਾਲ ਮਿਲਾਪ ਕਿਵੇਂ ਕਰਾਂਗੇ, ਕਿੱਥੇ ਕਰਾਂਗੇ ਤੇ ਕਿਵੇਂ ਕਰਾਂਗੇ, ਇਹ ਛੋਟੇ ਛੋਟੇ ਸਵਾਲ ਨੇ। ਮੈਂ ਫਿਰ ਰਿਪੀਟ ਕਰਦਾ ਨਾ ਕਿ ਪਰਮਾਤਮਾ ਕਹਿੰਦੇ ਕਿਹਨੂੰ ਨੇ, ਪਰਮਾਤਮਾ ਹੈਗਾ ਵੀ ਹੈ ਕਿ ਨਹੀਂ ਹੈਗਾ, ਜੇ ਹੈਗਾ ਤਾਂ ਉਹਦਾ ਕੀ ਪਰੂਫ ਹੈ, ਪਰਮਾਤਮਾ ਰਹਿੰਦਾ ਕਿੱਥੇ ਹੈ ਅਤੇ ਉਹਦੇ ਨਾਲ ਮਿਲਾਪ ਅਸੀਂ ਕਿੱਥੇ ਕਰਾਂਗੇ, ਕਿਵੇਂ ਕਰਾਂਗੇ ਅਤੇ ਕਿਉਂ ਨਹੀਂ ਹੁੰਦਾ। ਅਜਿਹੇ ਛੋਟੇ ਛੋਟੇ ਅਜਿਹੇ ਸਵਾਲ ਨੇ ਜਿਹਦੇ ਉੱਤੇ ਆਸਾਨ ਤਰੀਕੇ ਨਾਲ ਮੈਂ ਸਮਝਾਉਣ ਦੀ ਕੋਸ਼ਿਸ਼ ਕਰੂੰਗਾ, ਕਿਉਂਕਿ ਜੇ ਅਸੀਂ ਹਿੰਦੂ ਧਰਮ ਦੇ ਵਿੱਚ ਵੇਦਾਂ ਨੂੰ ਪੜ੍ਹ ਲਈਏ ਜਾਂ ਕੁਰਾਨ ਨੂੰ ਪੜ੍ਹੀਏ ਜਾਂ ਕ੍ਰਿਸਚੈਨਟੀ ਨੂੰ ਪੜ੍ਹੀਏ ਤਾਂ ਉਹ ਇੰਨੀਆਂ ਕੰਪਲੀਕੇਟਡ ਗੱਲਾਂ ਨੇ ਜਿਹੜੀਆਂ ਕਿ ਸਾਨੂੰ ਆਪਣੇ ਆਪ ਸਮਝ ਨਹੀਂ ਆਉਂਦੀਆਂ। ਸੋ ਇਸ ਕਰਕੇ ਭਾਵੇਂ ਉਹ ਸ਼ਬਦ ਡਿਫਰੈਂਟ ਡਿਫਰੈਂਟ ਹੁੰਦੇ ਨੇ, ਪਰ ਇਸ ਗੱਲ ਦੀ ਗਰੰਟੀ ਹੈ ਕਿ ਸਾਰੇ ਦੁਨੀਆਂ ਦੇ ਜਿੰਨੇ ਵੀ ਧਰਮ ਨੇ ਉਹਦੇ ਵਿੱਚ ਰੱਬ ਦੇ ਬਾਰੇ ਇਹ ਜਿਹੜੇ ਕੁਐਸਚਨ ਨੇ ਸਾਰਿਆਂ ਦਾ ਜਵਾਬ ਇੱਕੋ ਹੀ ਹੈ। ਭਾਵੇਂ ਉਹ ਲੈਂਗੁਏਜ ਡਿਫਰੈਂਟ ਹੋ ਸਕਦੀ ਹੈ, ਉਹ ਐਗਜ਼ਾਮਪਲਾਂ ਡਿਫਰੈਂਟ ਹੋ ਸਕਦੀਆਂ ਨੇ, ਪਰ ਜੇ ਅਸੀਂ ਉਹਨੂੰ ਠੰਡੇ ਦਿਲ ਨਾਲ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਸਭ ਦੀ ਇੱਕੋ ਹੀ ਫਿਲਾਸਫੀ ਹੈ, ਇੱਕੋ ਹੀ ਗੱਲ ਹੈ। ਸੋ ਪਹਿਲੀ ਗੱਲ ਆਪਾਂ ਗੱਲ ਕਰਦੇ ਹਾਂ ਕਿ ਵਟ ਇਜ਼ ਗੋਡ ਜਾਂ ਹੂ ਇਜ਼ ਗੋਡ। ਗੋਡ ਜੀ ਓ ਡੀ, ਤਿੰਨ ਸ਼ਬਦ ਨਹੀਂ ਨਾ, ਜੀ ਓ ਡੀ। ਜੀ ਦਾ ਮਤਲਬ ਹੁੰਦਾ ਗਿਵਰ, ਦੇਣ ਵਾਲਾ। ਪਰਮਾਤਮਾ ਹਮੇਸ਼ਾ ਦਿੰਦਾ, ਲੈਂਦਾ ਨਹੀਂ ਕੁਛ ਵੀ, ਦਿੰਦਾ ਹੀ ਹੈ। ਦੁਨੀਆਂ ਦੇ ਬਾਕੀ ਜਿੰਨੀਆਂ ਵੀ ਚੀਜ਼ਾਂ ਨੇ ਉਹਨਾਂ ਉਹ ਸਾਥੋਂ ਲੈਂਦੀਆਂ ਨੇ ਫਿਰ ਵਾਪਸ ਦਿੰਦੀਆਂ ਨੇ। ਜੇ ਧਰਤੀ ਦੀ ਵੀ ਐਗਜ਼ਾਮਪਲ ਲਈਏ, ਧਰਤੀ 'ਚ ਪਹਿਲਾਂ ਬੀਜ ਪਾਉਣੇ ਆ ਫਿਰ ਉਹ ਸਾਨੂੰ ਫਲ ਫੁੱਲ ਦਿੰਦਾ, ਪਰ ਪਰਮਾਤਮਾ ਸਿਰਫ ਦਿੰਦਾ ਹੀ ਦਿੰਦਾ। ਫਿਰ ਦੂਜੀ ਗੱਲ ਆ ਉਹ ਮੀਨਸ ਓਪਰੇਟਰ। ਓਪਰੇਟਰ ਦਾ ਮਤਲਬ ਇਹ ਹੈ ਕਿ ਜਿਹੜੀਆਂ ਚੀਜ਼ਾਂ ਉਹਨੇ ਦਿੱਤੀਆਂ ਨੇ, ਜੋ ਪੈਦਾ ਕੀਤੀਆਂ ਨੇ, ਉਹਨਾਂ ਦੀ ਉਹਨਾਂ ਨੂੰ ਚਲਾਉਂਦਾ ਵੀ ਉਹੀ ਹੈ, ਦੇਖ ਰੇਖ ਵੀ ਉਹੀ ਕਰਦਾ। ਜੇ ਕੋਈ ਬੂਟੇ ਨੇ ਕਦੋਂ ਵੱਡੇ ਹੋਣੇ ਨੇ, ਕਦੋਂ ਛੋਟੇ ਹੋਣੇ ਨੇ, ਮਾਂ ਦੇ ਗਰਭ 'ਚ ਹੈ ਬੱਚਾ ਕਿਵੇਂ ਵੱਡਾ ਹੋਣਾ, ਕਦੋਂ ਬਾਹਰ ਆਉਣਾ, ਹੈਂਜੀ ਸਮੁੰਦਰ ਕਿਵੇਂ ਹੈ, ਪਾਣੀ ਕਿਵੇਂ ਹੈ, ਸੂਰਜ ਦੀ ਗਰਮੀ ਕਦੋਂ ਆਉਣੀ ਹੈ, ਕਿਵੇਂ ਆਉਣੀ ਹੈ, ਇਹ ਸਾਰੀ ਓਪਰੇਟ ਵੀ ਉਹੀ ਕਰਦਾ, ਉਹ ਤਾਕਤ। ਤੀਸਰੀ ਗੱਲ ਹੈ ਡੀ, ਡਿਸਟਰੋਇਰ। ਫਿਰ ਉਹ ਖਤਮ ਵੀ ਕਰਦਾ, ਨਾਸ਼ ਵੀ ਕਰਦਾ। ਸੋ ਜਿਹੜੀਆਂ ਤਿੰਨ ਚੀਜ਼ਾਂ ਨੇ, ਗਿਵਰ, ਓਪਰੇਟਰ ਐਂਡ ਡਿਸਟਰੋਇਰ, ਇਹ ਤਿੰਨਾਂ ਨੂੰ ਮਿਲਾ ਕੇ ਉਹ ਪਾਵਰ ਨੂੰ, ਉਹ ਗੁਣਾਂ ਨੂੰ ਅਸੀਂ ਗੋਡ ਕਹਿੰਦੇ ਹਾਂ। ਸੋ ਪਰਮਾਤਮਾ ਦੇ ਬੇਸਿਕਲੀ ਇਹ ਤਿੰਨ ਗੁਣ ਹੁੰਦੇ ਨੇ ਕਿ ਪੈਦਾ ਕਰਨ ਵਾਲਾ ਜਿਹੜਾ ਹੈਗਾ ਉਹ ਪਰਮਾਤਮਾ ਹੈ, ਗਿਵਰ ਹੈ, ਅਤੇ ਨਾਲ ਹੀ ਉਹ ਓਪਰੇਟ ਕਰ ਰਿਹਾ ਅਤੇ ਨਾਲ ਹੀ ਡਿਸਟਰੋਏ ਕਰ ਰਿਹਾ। ਇੱਕ ਗੱਲ ਮੈਂ ਹੋਰ ਗੱਲ ਕਲੀਅਰ ਕਰਦੇ ਹਾਂ, ਦੁਨੀਆਂ ਦੇ ਵਿੱਚ ਹਰ ਚੀਜ਼ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਦੇ ਥਰੂ ਪੈਦਾ ਹੁੰਦੀ ਹੈ। ਅਸੀਂ ਪੈਦਾ ਹੋਏ, ਸਾਡੇ ਮਾਂ ਬਾਪ ਨੇ ਪੈਦਾ ਕੀਤਾ, ਪਰ ਪਰਮਾਤਮਾ ਇੱਕੋ ਇੱਕ ਜਿਹੀ ਚੀਜ਼ ਹੈ, ਉੱਥੇ ਮੈਂ ਪਰੂਫ ਦੇ ਵਿੱਚ ਗੱਲ ਕਰੂੰਗਾ, ਜਿਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਔਰ ਇੱਕ ਕੁਦਰਤ ਦਾ ਨਿਯਮ ਹੈ ਵੀ ਜੇ ਕਿਸੇ ਨੂੰ ਪੈਦਾ ਕੀਤਾ, ਉਹਦਾ ਇੱਕ ਨਾ ਇੱਕ ਦਿਨ ਅੰਤ ਵੀ ਜ਼ਰੂਰ ਹੋਏਗਾ, ਉਹਨੇ ਮਰਨਾ ਵੀ ਜ਼ਰੂਰ ਹੈ। ਪਰ ਜਿਹਨੂੰ ਪੈਦਾ ਹੀ ਨਹੀਂ ਕਿਸੇ ਕੀਤਾ, ਜਿਹਨੂੰ ਪੈਦਾ ਹੀ ਕਿਸੇ ਨੇ ਨਹੀਂ ਕੀਤਾ, ਤਾਂ ਉਹਨੇ ਫਿਰ ਮਰਨਾ ਕਿਵੇਂ ਹੈ, ਉਹ ਮਰਦਾ ਨਹੀਂ। ਸੋ ਇਸ ਕਰਕੇ ਕਈ ਗੱਲਾਂ ਸਾਨੂੰ ਕਨਫਿਊਜ਼ ਹੋ ਜਾਂਦੀਆਂ, ਜਿਵੇਂ ਜਪਜੀ ਸਾਹਿਬ ਦੇ ਵਿੱਚ ਅਸੀਂ ਗੱਲ ਕਹਿੰਦੇ ਨਾ, ਏਕਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ, ਅੱਗੇ ਜਿਹੜਾ ਸ਼ਬਦ ਆ ਉਹ ਸਹਿਮ ਹੈ, ਤੁਸੀਂ ਦੇਖ ਲਓ ਬੇਸ਼ੱਕ ਖੋਲ੍ਹ ਕੇ ਜਪਜੀ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਨੂੰ, ਸੱਸਾ ਉੱਪਰ ਦੋ ਦਲਾਈਆਂ ਭੱਬਾ ਉੱਪਰ ਟਿੱਪੀ, ਸਹਿ ਭੰਗ ਲੋਕ ਪੜ੍ਹਦੇ ਨੇ। ਸਹਿ ਭੰਗ ਦਾ ਮਤਲਬ ਵੀ ਉਹ ਆਪਣੇ ਆਪ ਹੀ ਮਰੂਗਾ, ਦੂਜਾ ਨਹੀਂ ਮਰ ਸਕਦਾ, ਨਹੀਂ ਨਹੀਂ ਨਹੀਂ, ਸਹਿਮ ਦਾ ਮਤਲਬ ਹੈ ਕਿ ਉਹ ਆਪਣੇ ਆਪ ਹੀ ਪੈਦਾ ਹੋਇਆ। ਜਦੋਂ ਪੈਦਾ ਹੀ ਆਪਣੇ ਆਪ ਹੋਇਆ ਤਾਂ ਫਿਰ ਕੁਐਸਚਨ ਹੀ ਪੈਦਾ ਹੁੰਦਾ ਉਹਦੀ ਡੈਥ ਦਾ। ਸੋ ਪਰਮਾਤਮਾ ਦੀ ਖਾਸੀਅਤ ਹੈ ਇਹ, ਅਲਟੀਮੇਟ ਵਾਹਿਗੁਰੂ ਦੀ ਇਹ ਖਾਸੀਅਤ ਹੈ, ਖੁਦਾ ਦੀ ਖਾਸੀਅਤ ਹੈ ਕਿ ਉਹ ਆਪਣੇ ਆਪ ਪੈਦਾ ਹੋਇਆ। ਸੋ ਜਦੋਂ ਵੀ ਅਸੀਂ ਪੜ੍ਹੀਏ, ਧਿਆਨ ਨਾਲ ਪੜ੍ਹੀਏ, ਦੇਖ ਕੇ ਪੜ੍ਹੀਏ, ਇਹ ਨਹੀਂ ਵੀ ਮੇਰੇ ਬਾਪੂ ਜੀ ਕੀ ਕਹਿੰਦੇ ਸੀ, ਫਲਾਣੇ ਕੀ ਕਹਿੰਦੇ ਸੀ, ਭਾਈ ਜੀ ਕੀ ਕਹਿੰਦੇ ਸੀ, ਬੁੱਕ ਆਪਣੇ ਕੋਲ ਸਾਹਮਣੇ ਆ, ਗੁਰੂ ਗ੍ਰੰਥ ਸਾਹਿਬ ਆਪਣੇ ਕੋਲ ਸਾਹਮਣੇ ਆ, ਜੋ ਅਸੀਸ ਚੁਕਾਉਣੇ ਆ, ਇਕੱਲੇ ਇਕੱਲੇ ਅੱਖਰ ਨੂੰ ਸਮਝੋ, ਕਿਉਂਕਿ ਨਹੀਂ ਤਾਂ ਕੰਟਰਾਡਿਕਸ਼ਨ ਹੋ ਜਾਂਦੀ ਹੈ। ਇਹ ਇੱਕ ਸਪਿਰਚੁਅਲਿਟੀ ਦੀ ਫੰਡਾਮੈਂਟਲ ਚੀਜ਼ ਹੈ ਕਿ ਜਿਹੜੀ ਚੀਜ਼ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਉਹ ਮਰਦੀ ਨਹੀਂ, ਅਤੇ ਜਿਹਨੂੰ ਪੈਦਾ ਕੀਤਾ ਉਹ ਮਰੂਗੀ। ਸੋ ਪਰਮਾਤਮਾ ਅੱਲਾ ਵਾਹਿਗੁਰੂ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਉਹ ਆਪਣੇ ਆਪ ਪੈਦਾ ਹੋਇਆ, ਇਸ ਕਰਕੇ ਉਹਦੇ ਮਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਸੋ ਹੁਣ ਗੱਲ ਹੈਗੀ ਕਿ ਜੇ ਆਪਾਂ ਹਿੰਦੂ ਧਰਮ ਨੂੰ ਦੇਖਿਆ ਜਾਵੇ ਕਿ ਹਿੰਦੂ ਧਰਮ ਕੀ ਕਹਿੰਦਾ ਰੱਬ ਦੇ ਬਾਰੇ, ਕਿ ਹੀ ਇਜ਼ ਦਾ ਕ੍ਰੀਏਟਰ ਆਫ ਦਿਸ ਯੂਨੀਵਰਸ, ਸਾਰੀ ਜਿਹੜੀ ਯੂਨੀਵਰਸ ਹੈ, ਕਾਇਨਾਤ ਹੈ, ਉਹਨੂੰ ਪੈਦਾ ਕਰਨ ਵਾਲਾ ਪਰਮਾਤਮਾ। ਮੈਂ ਸਿੰਪਲ ਜਿਹੇ ਤਰੀਕੇ ਨਾਲ ਕਿਹਾ ਵੀ ਉਹ ਇੱਕ ਤਾਕਤ ਹੈ, ਇੱਕ ਉਹ ਪਰਮਾਤਮਾ ਜਿਹਨੇ ਸਾਰੀ ਕਾਇਨਾਤ ਨੂੰ ਪੈਦਾ ਕੀਤਾ, ਅਤੇ ਉਹ ਕਦੇ ਉਹਦੀ ਡੈਥ ਨਹੀਂ ਹੋਣੀ, ਕਿਉਂਕਿ ਉਹਨੂੰ ਪੈਦਾ ਹੀ ਕਿਸੇ ਨੇ ਨਹੀਂ ਕੀਤਾ, ਉਹ ਆਪਣੇ ਆਪ ਹੀ ਪੈਦਾ ਹੋਇਆ। ਹੁਣ ਪਰਮਾਤਮਾ ਦੇ ਬਾਰੇ ਦੁਨੀਆਂ ਦੇ ਜਿੰਨੇ ਵੀ ਧਰਮ ਨੇ ਜਾਂ ਜਿਹੜੇ ਆਮ ਲੋਕ ਵੀ ਨੇ, ਉਹਨਾਂ ਦਾ ਵਿਸ਼ਵਾਸ ਕੀ ਹੈ? ਮੇਰਾ ਖੁਦ ਵੀ ਇਹੀ ਵਿਸ਼ਵਾਸ ਸੀਗਾ ਜਦੋਂ ਛੋਟੇ ਹੁੰਦੇ ਸੀਗੇ, ਉਦੋਂ ਇਹੀ ਵਿਸ਼ਵਾਸ ਹੁੰਦਾ ਸੀਗਾ ਕਿ ਬਾਹਲੇ ਲੋਕ ਹੀ ਸੋਚਦੇ ਨੇ ਵੀ ਉਹ ਬਹੁਤ ਵੱਡਾ ਬਹੁਤ ਵੱਡੀ ਸਰੀਰ ਦਾ ਤਕੜਾ ਜਿਹਾ ਪਹਿਲਵਾਨ ਹੋਊ, ਦਾਰਾ ਸਿੰਘ ਵਰਗਾ ਹੋਊ, ਦਾਰਾ ਸਿੰਘ ਤੋਂ ਵੀ ਵੱਡਾ ਹੋਊਗਾ, ਵੀ ਉਹਦਾ ਪਤਾ ਨਹੀਂ ਕਿੱਡਾ ਸਰੀਰ ਹੋਊਗਾ। ਇਹ ਆਮ ਲੋਕ ਸੋਚਦੇ ਨੇ। ਫਿਰ ਉਹਦੇ ਹੋਊਗਾ ਵੀ ਹੱਥ ਵਿੱਚ ਜਾਂ ਤੀਰ ਕਮਾਨ ਫੜਿਆ ਹੋਊਗਾ, ਜਾਂ ਤਰਸ਼ੂਲ ਫੜਿਆ ਹੋਊਗਾ, ਜਾਂ ਸੁਦਰਸ਼ਨ ਚੱਕਰ ਹੋਊਗਾ, ਜਾਂ ਗੱਦਾ ਹੋਊਗਾ, ਜਾਂ ਉਹ ਹਾਥੀ 'ਤੇ ਚੜਿਆ ਹੋਊਗਾ, ਜਾਂ ਸ਼ੇਰ 'ਤੇ, ਘੋੜੇ 'ਤੇ, ਬਲਦ 'ਤੇ, ਜਾਂ ਫਿਰ ਕਿੱਥੇ ਹੋਊਗਾ, ਜੰਗਲਾਂ 'ਚ ਹੋਊਗਾ, ਪਹਾੜਾਂ 'ਚ ਹੋਊਗਾ, ਪਾਣੀਆਂ 'ਚ ਹੋਊਗਾ, ਸਰੋਵਰਾਂ 'ਚ ਹੋਊਗਾ। ਇਹ ਸਾਡਾ ਆਮ ਲੋਕਾਂ ਦਾ ਕੌਨਸੈਪਟ ਹੈ। ਇਸੇ ਕਰਕੇ ਅਸੀਂ ਰੱਬ ਨੂੰ ਲੱਭਣ ਲਈ ਕਿਤੇ ਹਰਿਦੁਆਰ ਜਾਂਦੇ ਹਾਂ, ਕਿਤੇ ਮਥੁਰਾ ਵਿੰਦਰਾਵਨ ਜਾਂਦੇ ਹਾਂ, ਕਿਤੇ ਜੰਗਲਾਂ ਵਿੱਚ ਭੜਕ ਜਾਂਦੇ ਹਾਂ, ਹੈਂਜੀ, ਕਦੇ ਅਸੀਂ ਦੇਖਦੇ ਹਾਂ ਵੀ ਹਾਥੀ ਦੀ ਸਵਾਰੀ ਆ ਉਹਦੀ, ਜਾਂ ਸ਼ੇਰ ਦੀ ਸਵਾਰੀ ਹੈ, ਘੋੜੇ ਦੀ ਹੈ, ਬਲਦ ਦੀ ਹੈ, ਹੈਂਜੀ। ਤੋ ਇਸ ਤਰ੍ਹਾਂ ਹੀ ਸੋਚਦੇ ਹਾਂ ਵੀ ਤਕੜਾ ਜਾਊਗਾ, ਕਿ ਜਿਵੇਂ ਕ੍ਰਿਸ਼ਨ ਜੀ ਦੀ ਦਿਮਾਗ 'ਚ ਪਿਕਚਰ ਆ ਜਾਂਦੀ ਹੈ, ਸੁਦਰਸ਼ਨ ਚੱਕਰ ਹੈ, ਜਾਂ ਤੀਰ ਕੁਮਾਰ ਰਾਮਚੰਦਰ ਜੀ ਵਾਂਗੂ ਪਕੜਿਆ ਵਾ, ਜਾਂ ਹਨੂੰਮਾਨ ਜੀ ਵਾਂਗੂ ਗੱਦਾ ਪਕੜਿਆ, ਜਾਂ ਲਕਸ਼ਮੀ ਵਾਂਗੂ ਉਹ ਸ਼ੇਰ ਦੀ ਸਵਾਰੀ ਕਰਦੀ ਹੈ। ਸੋ ਇਹ ਸਾਡੇ ਦਿਮਾਗ ਦੇ ਵਿੱਚ ਗੱਲਾਂ ਬਣੀਆਂ ਵੀਆਂ, ਦਿਮਾਗ 'ਚ ਵੜ ਗਈਆਂ, ਇਮੇਜ ਬੜਿਆ ਕਿ ਇਹਨੂੰ ਰੱਬ ਕਹਿੰਦੇ ਨੇ, ਜਦੋਂ ਕਿ ਰੱਬ ਜਿਹੜਾ ਹੈਗਾ ਨਾ, ਦਾ ਰੀਅਲ ਨੇਮ ਆਫ ਗੋਡ ਕੈਨ ਨੀਦਰ ਬੀ ਸਪੋਕਨ ਬਾਈ ਟੰਗ। ਆ ਜੀਵ ਦੇ ਨਾਲ ਅਸੀਂ ਪਰਮਾਤਮਾ ਨੂੰ ਨਹੀਂ ਬੋਲ ਸਕਦੇ ਵੀ ਉਹ ਰਾਮ ਰਾਮ, ਹਰੇ ਹਰੇ, ਕ੍ਰਿਸ਼ਨਾ ਕ੍ਰਿਸ਼ਨਾ, ਵਾਹਿਗੁਰੂ ਅੱਲਾ ਵਾ, ਇਹ ਜੀਵ ਨਾਲ ਨਹੀਂ ਬੋਲ ਸਕਦੇ। ਦਾ ਰੀਅਲ ਨੇਮ ਆਫ ਗੋਡ ਕੈਨ ਨੀਦਰ ਬੀ ਸਪੋਕਨ ਬਾਈ ਟੰਗ ਨੋਰ ਹਰਡ ਬਾਈ ਫਿਜ਼ੀਕਲ ਈਅਰਸ, ਨਾ ਹੀ ਉਹ ਕੰਨਾਂ ਦੇ ਨਾਲ ਜਿਹੜਾ ਮਰਜ਼ੀ ਬੋਲੀ ਚੱਲੇ ਉਹ ਪਰਮਾਤਮਾ ਸੁਣ ਸਕਦਾ। ਓਨਲੀ ਦਾ ਇਨਰ ਆਈਜ਼ ਸੀ ਦਿਸ ਡਿਵਾਈਨ ਮੋਲਡੀ। ਜੇ ਦੇਖਣਾ ਪਰਮਾਤਮਾ ਨੂੰ ਜਾਂ ਸੁਣਨਾ ਪਰਮਾਤਮਾ ਨੂੰ, ਤਾਂ ਉਹ ਅੰਦਰਲੇ ਕੰਨ ਹੋਣੇ ਚਾਹੀਦੇ ਨੇ ਅਤੇ ਅੰਦਰਲੀਆਂ ਅੱਖਾਂ ਹੋਣੀਆਂ ਚਾਹੀਦੀਆਂ, ਜਿਹਦੇ ਨਾਲ ਸਾਨੂੰ ਉਹ ਪਰਮਾਤਮਾ ਦੀ ਜਿਹੜੀ ਆਵਾਜ਼, ਉਹਦੇ ਨਾਲ ਗੱਲਬਾਤ ਕਰ ਸਕਦੇ ਹਾਂ, ਉਹਦੇ ਪ੍ਰਕਾਸ਼ ਨੂੰ ਦੇਖ ਸਕਦੇ ਹਾਂ। ਸੋ ਕਹਿਣ ਦਾ ਪਰਪਜ਼ ਇਹ ਹੈ ਕਿ ਪਰਮਾਤਮਾ ਨੂੰ ਜੇ ਐਕਸਪਲੇਨ ਕਰਨਾ ਹੋਵੇ ਕਿ ਪਰਮਾਤਮਾ ਕੀ ਹੈ, ਇਟਸ ਏ ਅਨਰਿਟਨ ਲੈਂਗੁਏਜ ਐਂਡ ਇਟਸ ਏ ਅਨਰਿਟਨ ਲੈਂਗੁਏਜ ਐਂਡ ਅਨਸਪੋਕਨ ਲੈਂਗੁਏਜ, ਨਾ ਹੀ ਅਸੀਂ ਬੋਲ ਸਕਦੇ ਹਾਂ, ਨਾ ਹੀ ਅਸੀਂ ਉਹਨੂੰ ਲਿਖ ਸਕਦੇ ਹਾਂ ਕਿ ਪਰਮਾਤਮਾ ਕਿਹੋ ਜਿਹਾ ਹੁੰਦਾ ਹੈ। ਕਿਉਂ? ਕਿਉਂਕਿ ਪਰਮਾਤਮਾ ਇੱਕ ਪਾਵਰ ਹੈ, ਪਾਵਰ ਹੈ। ਪਾਵਰ ਕਿਸ ਤਰ੍ਹਾਂ ਦੀ ਹੈ? ਦੇਖੋ, ਹੁਣ ਮੈਂ ਇਸ ਰੇਡੀਓ ਸਟੇਸ਼ਨ 'ਤੇ ਬੈਠਾ, ਇਮਾਨਦਾਰੀ ਨਾਲ ਤੁਸੀਂ ਆਪਣੇ ਘਰ ਬੈਠੇ ਹੋ, ਜਿੱਥੇ ਹੀ ਬੈਠੇ ਹੋ, ਸੋਚ ਕੇ ਦੇਖੋ, ਤੁਹਾਡੇ ਸਿਰ ਦੇ ਉੱਤੇ ਇੱਕ ਬੱਲਬ ਹੈ, ਕਦੇ ਹੋ ਸਕਦਾ ਟਿਊਬ ਹੋਵੇ, ਆਹ ਮੇਰੇ ਮੂਹਰੇ ਮਾਈਕਰੋਫੋਨ ਹੈ, ਅਤੇ ਆਹ ਸਾਹਮਣੇ ਕੈਮਰਾ ਚੱਲ ਰਿਹਾ, ਅਤੇ ਨਾਲ ਮੇਰੇ ਕੋਲ ਲੈਪਟਾਪ ਰੱਖਿਆ ਹੋਇਆ, ਹੈਂਜੀ, ਅਤੇ ਸਿਰ 'ਤੇ ਹੈੱਡਫੋਨ ਲੱਗਿਆ ਹੋਇਆ, ਅਤੇ ਉਹ ਸਾਹਮਣੇ ਲਾਲ ਜੀ ਲਾਈਟ ਚੱਲ ਰਹੀ ਹੈ, ਉਹ ਇੱਕ ਗ੍ਰੀਨ ਜੀ ਲਾਈਟ ਚੱਲ ਰਹੀ ਹੈ। ਇਹ ਜਿਹੜੀਆਂ ਅਲੱਗ ਅਲੱਗ ਚੀਜ਼ਾਂ ਨੇ, ਪਰ ਸਾਰਿਆਂ ਨੂੰ ਪੈਦਾ ਕਿਹਨੇ ਕੀਤਾ? ਇੱਕ ਬਿਜਲੀ ਨੇ ਪੈਦਾ ਕੀਤਾ, ਸਾਰੇ ਬਿਜਲੀ ਨਾਲ ਕਨੈਕਸ਼ਨ ਨੇ, ਅਤੇ ਉਹ ਬਿਜਲੀ ਦਾ ਕਨੈਕਸ਼ਨ ਇੱਕ ਆਪਣੇ ਟਰਾਂਸਫਾਰਮਰ ਨਾਲ, ਟਰਾਂਸਫਾਰਮਰ ਦਾ ਅੱਗੇ ਜਾ ਕੇ ਟਰਾਂਸਫਾਰਮਰ, ਇਸੇ ਤਰ੍ਹਾਂ ਹੀ ਭਾਵੇਂ ਸਾਨੂੰ ਦੇਖਣ ਨੂੰ ਮੈਨੂੰ ਕੈਮਰਾ ਲੱਗਦਾ, ਮਾਈਕਰੋਫੋਨ ਲੱਗਦਾ, ਉਹ ਸਾਹਮਣੇ ਟਿਊਬ ਲੱਗਦੀ ਹੈ, ਉਹ ਬੱਲਬ ਲੱਗਦਾ, ਉਹ ਗ੍ਰੀਨ ਜੀ ਲਾਈਟ ਆਉਂਦੀ ਹੈ, ਪਰ ਭਾਵੇਂ ਦੇਖਣ ਨੂੰ ਵੱਖ ਵੱਖ ਨੇ, ਪਰ ਸਾਰਿਆਂ ਦਾ ਜਿਹੜੀ ਬੇਸ ਹੈ ਉਹ ਹੈਗੀ ਲਾਈਟ ਪਾਵਰ। ਇਸੇ ਤਰ੍ਹਾਂ ਹੀ ਜਿਹੜੀ ਪਰਮਾਤਮਾ ਦੀ ਗੱਲ ਕਰਦੇ ਹਾਂ, ਉਹ ਇੱਕ ਪਾਵਰ ਦਾ ਨਾਂ ਹੈ। ਪਾਵਰ ਕਿਸ ਤਰ੍ਹਾਂ ਦੀ ਹੈ ਕਿ ਉਹਦੇ ਵਿੱਚ ਦੋ ਗੁਣ ਹੁੰਦੇ ਨੇ, ਇੱਕ ਲਾਈਟ ਹੁੰਦੀ ਹੈ, ਇੱਕ ਸਾਊਂਡ ਹੁੰਦਾ ਹੈ। ਲਾਈਟ ਅਤੇ ਸਾਊਂਡ ਦੋਨਾਂ ਤੋਂ ਪਰਮਾਤਮਾ ਬਣਿਆ। ਲਾਈਟ ਕੀ ਹੈ? ਜਦੋਂ ਤੁਸੀਂ ਅੱਖਾਂ ਦੇ ਨਾਲ ਕਦੇ ਪਹਿਲਾਂ, ਹੁਣ ਮੈਂ ਤੁਹਾਨੂੰ ਕਿਵੇਂ ਸੁਣਾਓ, ਆਪਾਂ ਕਈ ਵਾਰੀ ਗੁਰਦੁਆਰਾ ਸਾਹਿਬ 'ਚ ਜਾਂਦੇ ਹਾਂ, ਮੰਦਿਰ 'ਚ ਜਾਂਦੇ ਹਾਂ, ਮਸਜਿਦ ਜਾਂਦੇ ਹਾਂ, ਉੱਥੇ ਜਦੋਂ ਕੀਰਤਨ ਚੱਲਦਾ ਜਾਂ ਤੋਂ ਕੋਈ ਗੋਡ ਦੇ ਗਾਣੇ ਚੱਲਦੇ ਨੇ, ਸਾਡੀਆਂ ਆਟੋਮੈਟਿਕਲੀ ਅੱਖਾਂ ਮੀਚੇ ਨੇ, ਸਾਨੂੰ ਆਨੰਦ ਆਉਂਦਾ, ਉਹ ਤੋਂ ਹੁੰਦਾ। ਇਸੇ ਤਰ੍ਹਾਂ ਹੀ ਜੋ ਕੰਨਾਂ 'ਚ ਹੁੰਦੀ ਹੈ, ਫਿਰ ਅਸੀਂ ਕੰਨ ਵੀ ਬੰਦ ਕਰਕੇ ਸੁਣਦੇ ਹਾਂ, ਉਹ ਲੁਤਫ ਅਲੱਗ ਆਉਂਦਾ। ਸੋ ਉਹ ਜਿਹੜੀ ਮੈਲੋਡੀ ਹੈ, ਜਿਹਦੇ ਵਿੱਚ ਲਾਈਟ ਵੀ ਹੈ ਅਤੇ ਸਾਊਂਡ ਵੀ ਹੈ, ਉਹਨੇ ਹੀ ਕੁੱਲ ਕਾਇਨਾਤ ਨੂੰ ਪੈਦਾ ਕੀਤਾ। ਸੋਚ ਕੇ ਦੇਖ ਲਓ, ਜੇ ਅਸੀਂ ਜਿਹੜੇ ਬੰਦੇ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ 1469 ਦੇ ਵਿੱਚ ਪੈਦਾ ਹੋਏ, ਕਹਿੰਦੇ ਨਹੀਂ ਹੈਗੇ, ਹਕੀਕਤ ਹੈ। ਇਹਦਾ ਮਤਲਬ ਉਦੋਂ ਅਸੀਂ ਵਾਹਿਗੁਰੂ ਕਹਿਣਾ ਸ਼ੁਰੂ ਕਰਤਾ, ਇਹਦਾ ਮਤਲਬ 1469 ਤੋਂ ਪਹਿਲਾਂ ਪਰਮਾਤਮਾ ਨਹੀਂ ਸੀਗਾ। ਮੁਹੰਮਦ ਸਾਹਿਬ ਆਏ ਨੂੰ 2000 ਸਾਲ ਹੋ ਗਏ, ਉਸ ਤੋਂ ਪਹਿਲਾਂ ਕਦੇ ਅੱਲਾ ਨਹੀਂ ਸੀਗਾ। ਜੀਸਸ ਕ੍ਰਾਈਸਟ ਨੂੰ ਹੋਰ ਪਹਿਲਾਂ ਹੋ ਗਏ, ਉਸ ਤੋਂ ਪਹਿਲਾਂ ਕਦੇ ਕ੍ਰਾਈਸਟ ਜਾਂ ਵਰਲਡ ਨਹੀਂ ਸੀ, ਗੋਡ ਨਹੀਂ ਸੀਗਾ। ਰਾਮਚੰਦਰ ਜੀ, ਕ੍ਰਿਸ਼ਨ ਜੀ, ਉਸ ਤੋਂ ਪਹਿਲਾਂ ਵੀ ਪਰਮਾਤਮਾ ਸੀ। ਪਰਮਾਤਮਾ ਹੈ ਕੀ? ਪਰਮਾਤਮਾ ਇੱਕ ਤਾਕਤ ਨੂੰ ਕਹਿੰਦੇ ਨੇ। ਜਿਸ ਤਰ੍ਹਾਂ ਸਾਡਾ ਇਹ ਸਰੀਰ ਹੈ ਨਾ ਜੀ, ਸਰੀਰ ਦੇ ਵਿੱਚ ਕੀ ਹੈ ਕਿ ਆਹ 150 ਕਿਲੋ, 150 ਪਾਉਂਡ ਦਾ ਹੋਊ, 200 ਪਾਉਂਡ ਦਾ ਹੋਊਗਾ ਸਰੀਰ, ਪਰ ਇਹਦੇ ਵਿੱਚ ਇੱਕ ਕਰੰਟ ਹੈ। ਜਿਸ ਤਰ੍ਹਾਂ ਤਾਰਾਂ ਮੇਰੇ ਕੋਲ ਪਈਆਂ, ਤਾਰਾਂ ਕੁਛ ਨਹੀਂ ਕਹਿੰਦੀਆਂ, ਤਾਰਾਂ ਦੇ ਵਿੱਚ ਇੱਕ ਕਰੰਟ ਨਿਕਲ ਰਿਹਾ, ਉਹ ਕਰੰਟ ਜਿਹਦੇ ਵਿੱਚ ਹੈ ਲਾਈਟ ਅਤੇ ਸਾਊਂਡ, ਉਸ ਤਾਕਤ ਨੂੰ ਆਪਾਂ ਪਰਮਾਤਮਾ ਕਹਿੰਦੇ ਹਾਂ, ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ। ਜਿਹੜਾ ਪਰਮਾਤਮਾ ਹੈ ਉਹ ਧੁਨਾਤਮਕ ਵੀ ਹੈ, ਵਰਨਾਤਮਕ ਹੈ। ਧੁਨ, ਧੁਨ ਮੀਨ ਸਾਊਂਡ, ਪਰ ਉਹ ਸਾਊਂਡ ਸੁਣੂਗੀ ਕਿਵੇਂ? ਉਹ ਪ੍ਰਕਾਸ਼ ਦਿਸੂਗਾ ਕਿਵੇਂ? ਉਹਨੂੰ ਦੇਖਣ ਦੇ ਲਈ ਸਾਨੂੰ ਜਿਹੜੀ ਦੁਨਿਆਵੀ ਭਾਸ਼ਾ ਦੀ ਵਰਤੋਂ ਕਰਨੀ ਪੈਂਦੀ ਹੈ। ਜਿਵੇਂ ਆਪਾਂ ਕਹਿ ਦਈਏ ਨੌਂ ਲਵਾਂਗੇ ਹੌਲੀ ਹੌਲੀ, ਜਿਵੇਂ ਆਪਾਂ ਕਹੇ ਗੁੜ 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 ਖਾਣਾ ਜੀ, चीनी खानी है जी, ਆਪਾਂ ਔਰੇਂਜ ਜੂਸ ਪੀਣਾ ਜੀ, ਉਹ ਜੂਸ ਉਹ ਨੌ ਰੱਖਤਾ, ਪਰ ਸਵਾਦ ਕਦੋਂ ਆਊਗਾ? ਜਦੋਂ ਪੀਵਾਂਗੇ, ਉਹ ਜਦੋਂ ਮੂੰਹ ਨਾਲ ਸਿਪ ਕਰਕੇ ਅੰਦਰ ਲੰਘਾਵਾਂਗੇ, ਫਿਰ ਸਾਨੂੰ ਪਤਾ ਲੱਗੂ ਵੀ ਇਹ ਗੁੜ ਹੈ, ਇਹ ਖੰਡ ਹੈ, ਇਹ ਔਰੇਂਜ ਜੂਸ ਹੈ, ਹਾਂਜੀ ਇਹ ਹਰੀਆਂ ਮਿਰਚਾਂ ਨੇ ਜਦੋਂ ਜੀ ਕਰਦੇ ਹਾਂ ਆਪਾਂ। ਸੋ ਇਸ ਕਰਕੇ ਬਾਹਰ ਜਿਹੜੀਆਂ ਚੀਜ਼ਾਂ ਨੇ ਉਹਦੇ ਨੌ ਰੱਖੇ ਹੋਏ ਨੇ, ਅਤੇ ਜਦੋਂ ਉਸ ਨੌ ਨੂੰ ਅਸੀਂ ਅਮਲੀ ਜਾਮਾ ਪਹਿਨਾਉਂਦੇ ਹਾਂ, ਪ੍ਰੈਕਟੀਕਲ ਕਰਦੇ ਹਾਂ, ਤਾਂ ਉਹ ਉਹਨੂੰ ਕਹਿੰਦੇ ਨੇ ਤੁਨਾਤਮਕ। ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ, ਮੌਤ ਕਿਵੇਂ ਹੁੰਦੀ ਹੈ? ਮੌਤ ਹੁੰਦੀ ਹੈ ਜਦੋਂ ਅਸੀਂ ਹੌਲੀ ਹੌਲੀ ਸਾਡਾ ਸਰੀਰ ਸੁੰਨ ਹੋਣਾ ਸ਼ੁਰੂ ਹੋ ਜਾਂਦਾ, ਅਤੇ ਜਿਹੜੀ ਆਤਮਾ ਸਾਡੀ ਰੂਹ ਹੈ ਅੱਖਾਂ ਤੋਂ ਨਿਕਲ ਜਾਂਦੀ, ਅਸੀਂ ਕਹਿੰਦੇ ਡੈੱਡ ਹੋਗੀ। ਇਹੀ ਹੈ ਨਾ, ਫਿਰ ਜਦੋਂ ਡੈੱਡ ਹੋਗੀ, ਕਿਸੇ ਨੂੰ ਚੱਕ ਕੇ ਕੋਈ ਨਹੀਂ ਬੋਲਦਾ, ਹੁਣ ਸਾਡੇ ਮਾੜੀ ਸੂਈ ਲਾ ਦਿਓ ਕਿੰਨੀ ਚੀਕ ਪੈਂਦੀ ਹੈ। ਜਦੋਂ ਅਸੀਂ ਉਹ ਆਤਮਾ ਨਿਕਲ ਜਾਂਦੀ ਹੈ, ਚਾਹੇ ਸਾਡੇ ਦਸ ਟੋਟੇ ਕਰ ਦਿਓ ਫੜ ਕੇ, ਚਾਹੇ ਸਾਨੂੰ ਜ਼ਮੀਨ 'ਚ ਦਫਨਾ ਦਿਓ, ਚਾਹੇ ਅੱਗ ਦੇ ਉੱਤੇ ਲਾ ਦਿਓ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹ ਤਾਕਤ ਜਿਹੜੀ ਪਾਵਰ ਆ ਉਹ ਨਿਕਲ ਗਈ। ਠੀਕ ਹੈ ਜੀ। ਇਸੇ ਤਰ੍ਹਾਂ ਜੇ ਬਿਜਲੀ ਦੀ ਕਰੰਟ ਹੈ, ਤਾਰਾਂ ਨੇ ਜਿੰਨੀ ਮਰਜ਼ੀ ਛੇੜੀ ਚਲੋ, ਜੇ ਉਹਦੇ ਵਿੱਚ ਕਰੰਟ ਹੋਵੇ ਲਾ ਕੇ ਦੇਖੋ ਹੱਥ, ਕਿੰਨਾ ਸ਼ੋਰਟ ਦੱਬ ਕੇ ਪੈਂਦਾ। ਸੋ ਕਰੰਟ ਦੀ ਵੈਲਿਊ ਹੈ। ਸੋ ਇਸ ਕਰਕੇ ਜਿਹੜਾ ਪਰਮਾਤਮਾ ਦੋ ਤਰ੍ਹਾਂ ਦੀ, ਉਹ ਪਾਵਰ ਜਿਹੜੀ ਦੋ ਤਰ੍ਹਾਂ ਦੀ ਹੈ, ਇੱਕ ਸਰਗੁਣ ਹੈ, ਇੱਕ ਨਿਰਗੁਣ ਹੈ। ਸਰਗੁਣ ਕਿਹਨੂੰ ਕਹਿੰਦੇ ਨੇ? ਨਿਰਗੁਣ, ਉਹਦਾ ਕੋਈ ਗੁਣ ਨਹੀਂ। ਜਾਂ ਇਹਨੂੰ ਸਿੰਪਲ ਤਰੀਕੇ ਨਾਲ ਕਹਿ ਲਓ ਵੀ ਇੱਕ ਤਾਂ ਹੈਗੀ ਫੋਨ, ਜਿਹਦੀ ਕੋਈ ਸ਼ਕਲ ਹੈ, ਆਕਾਰ ਹੈ, ਅਤੇ ਇੱਕ ਬਿਨਾਂ ਆਕਾਰ ਤੋਂ ਹੈ। ਉਹ ਕਿਵੇਂ ਹੈ? ਜਿਵੇਂ ਹੁਣ ਇੱਥੇ ਮੈਂ ਬੈਠਾ, ਮੇਰੇ ਉਹ ਪਰਮਾਤਮਾ ਦੀ ਕੋਈ ਨਹੀਂ ਸ਼ਕਲ, ਪਰ ਜਦੋਂ ਮੈਂ ਅੰਦਰੋਂ ਉਸ ਤਾਕਤ ਨੂੰ ਦੇਖ ਲਿਆ, ਤਾਂ ਫਿਰ ਮੈਂ ਜਿੱਧਰ ਵੀ ਦੇਖੂੰਗਾ ਉਸ ਤਾਕਤ ਨੂੰ, ਉਹਦੇ ਵਿੱਚ ਆਕਾਰ ਨਜ਼ਰ ਆਊਗਾ, ਉਦੋਂ ਸਰਗੁਣ ਬਣ ਜਾਂਦਾ। ਜਿੰਨਾ ਚਿਰ ਨਹੀਂ ਉਹ ਨਿਰਗੁਣ ਹੈ। ਜਿਹੜੇ ਸਾਡੇ ਰਿਸ਼ੀ ਮੁਨੀ ਪੀਰ ਪੈਗੰਬਰ ਗੁਰੂ ਸਾਹਿਬਾਨ ਆਏ, ਉਹਨਾਂ ਨੇ ਆਪਣੀ ਲਿਵ ਅੰਦਰੋਂ ਜੋੜੀ। ਜਿਵੇਂ ਸਮੁੰਦਰ ਦੀ ਇੱਕ ਲਹਿਰ ਸਮੁੰਦਰ ਦੇ ਵਿੱਚ ਚਲੀ ਜਾਂਦੀ ਹੈ, ਸਮੁੰਦਰ ਦਾ ਰੂਪ ਹੋ ਜਾਂਦੀ ਹੈ, ਇਸੇ ਤਰ੍ਹਾਂ ਜਿਹੜੀ ਸਾਡੀ ਆਤਮਾ ਹੈ, ਉਹਨਾਂ ਨੇ ਮਿਹਨਤ ਕਰਕੇ ਆਤਮਾ ਨੂੰ ਅੰਦਰੋਂ ਪਰਦੇ ਖੋਲ੍ਹੇ, ਪਰਮਾਤਮਾ ਅੱਲਾ ਵਾਹਿਗੁਰੂ 'ਚ ਮਿਲ ਗਏ, ਅਤੇ ਉਹ ਸਰੀਰ ਦੇ ਵਿੱਚ ਉਹ ਰੱਬ ਕਹਾਉਣ ਲੱਗ ਗਏ। ਸਰੀਰ ਉਹਨਾਂ ਨੇ ਵੀ ਛੱਡਣਾ, ਸਰੀਰ ਅਸੀਂ ਵੀ ਛੱਡਣਾ, ਪਰ ਜਿਵੇਂ ਜਿਉਂਦੇ ਆ, ਜਿਵੇਂ ਮੁਰਦੇ ਆ, ਇਹ ਮੁਰਦੇ ਹੀ ਮਰ ਗਏ। ਪਰ ਜਿਹੜੇ ਬੰਦੇ ਫਾਇਦਾ ਲੈ ਗਏ, ਜਿਵੇਂ ਹੁਣ ਅਸੀਂ, ਕੋਈ ਬੰਦਾ ਦਸਵੀਂ ਤੋਂ ਸਕੂਲ ਗਏ ਹੀ ਨਹੀਂ, ਮਿਹਨਤ ਕੀਤੀ ਨਹੀਂ, ਕੋਈ ਬੰਦੇ ਮਿਹਨਤ ਕਰਦੇ ਨੇ, ਕੋਈ ਦਸਵੀਂ ਕਰ ਲਈ, ਬੀ ਏ ਕਰ ਲਈ, ਬੀ ਐਡ ਕਰ ਲਈ, ਐੱਮ ਏ ਕਰ ਲਈ, ਐੱਮ ਫਿਲ ਕਰ ਲਈ, ਪੀ ਐੱਚ ਡੀ ਕਰ ਲਈ, ਡਾਕਟਰ ਕਰ ਲਈ, ਲਾਅ ਕਰ ਲਈ, ਉਹਨਾਂ ਨੇ ਮਿਹਨਤ ਕੀਤੀ, ਆਪਣੀ ਜਿਹੜੀ ਵਿੱਦਿਆ ਸੀਗੀ, ਜਿਹੜੀ ਤਾਕਤ ਸੀ ਉਹ ਜਗਾ ਲਈ, ਉਹਨਾਂ ਨੂੰ ਨੌਲੇਜ ਹੋ ਗਈ। ਸੋ ਇਸੇ ਤਰ੍ਹਾਂ ਜਿਹੜਾ ਪਰਮਾਤਮਾ ਹੈ ਨਾ, ਜਿਉਂ ਤਿਲ ਮੇਂ ਤੇਲ ਹੈ ਚਕਮਕ ਮੇਂ ਆਗ, ਐਜ਼ ਦਾ ਸੋ ਐਜ਼ ਦਾ ਓਇਲ ਇਜ਼ ਇਨ ਸੈਸਮੀ ਸੀਡ। ਜਿਹੜੇ ਤਿਲ ਹੁੰਦੇ ਨੇ ਸੈਸਮੀ ਸੀਡ, ਉਹ ਦੇਖੋ ਉਹਨੂੰ ਤੱਬ ਕੇ ਦੇਖੋ, ਉਹਦੇ ਵਿੱਚ ਤੇਲ ਹੈ ਪਰ ਬਾਹਰੋਂ ਤਾਂ ਨਹੀਂ ਦਿਸਦਾ। As oil is in sesame seed, chakmak mein aag, jehdi aag hundi hai oh pathran ch hundi hai. Fire is in flintstone, tera pritam tujh mein jaag sake to jaag. Isi tarah jehda parmatma hai, Allah Waheguru hai, oh sade andar hai. Je tu dekhna ohnu ta teri marzi hai, mehnat kar lai. So is our beloved Lord within us, wake up if you can. So eh parmatma diyan kuch gallan ne. ਜਿਸ ਤਰ੍ਹਾਂ ਕਹਿੰਦੇ ਨੇ ਹਰਿਮੰਦਰ, ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ। ਦਿਸ ਬੋਡੀ, ਦਿਸ ਬੋਡੀ, ਨਾਟ ਉਹ ਬੋਡੀ ਨਹੀਂ ਕਹਿੰਦੇ, ਦਿਸ ਬੋਡੀ, ਆਹ ਜਿਹੜਾ ਸਰੀਰ ਹੈ, ਇਹਦੇ ਵਿੱਚ ਇਜ਼ ਦਾ ਟੈਂਪਲ ਆਫ ਲਿਵਿੰਗ ਗੋਡ, ਦੇ ਵਿੱਚ ਜਿੰਦਾ ਪਰਮਾਤਮਾ ਰਹਿੰਦਾ, ਕਿਉਂਕਿ ਆਤਮਾ ਪਰਮਾਤਮਾ, ਆਤਮ ਅੰਸ਼ ਰਾਮ ਕੀ, ਇਹ ਜਿਹੜੀ ਆਤਮਾ ਉਹ ਪਰਮਾਤਮਾ ਦੀ ਅੰਸ਼ ਹੈ, ਇਸ ਕਰਕੇ ਵੀ ਆਰ ਦਾ ਪੋਟੈਂਸ਼ੀਅਲ ਗੋਡ। ਸੋ ਇਸ ਕਰਕੇ ਪਰਮਾਤਮਾ ਜਿਹੜੀ ਹੈਗੀ, ਜਿਹੜਾ ਹੈਗਾ ਉਹ ਸਾਡੇ ਅੰਦਰ ਹੈ। ਅਸੀਂ ਜਿਸ ਤਰ੍ਹਾਂ ਹੋਰ, ਮੈਨੂੰ ਹੁਣ ਨਾਂ ਨਹੀਂ ਯਾਦ ਆ, ਸੂਫੀ ਫਕੀਰ ਸੀ, ਉਹ ਓਪਨਲੀ ਐਲਾਨ ਕਰਨ ਲੱਗ ਗਏ ਸੀਗੇ, ਮੈਂ ਹੀ ਪਰਮਾਤਮਾ, ਮੈਂ ਹੀ ਪਰਮਾਤਮਾ, ਮੈਂ ਹੀ ਪਰਮਾਤਮਾ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਪਰਮਾਤਮਾ ਕੀ ਚੀਜ਼ ਹੈ। ਇਸੇ ਤਰ੍ਹਾਂ ਹੀ ਕਿਸੇ ਸੰਤ ਨੇ ਕਿਹਾ ਕਿ ਵੈਨ ਯੂ ਲਿਸਨ ਟੂ ਦਾ ਸ਼ਬਦ ਧੁਨ, ਯੂ ਆਰ ਪ੍ਰੈਜੈਂਟ ਇਨ ਦਾ ਕੋਰਟ ਆਫ ਲਾਰਡ। ਜਦੋਂ ਤੁਸੀਂ ਅੰਦਰਲੀ ਧੁਨ ਸੁਰਤ ਸ਼ਬਦ ਨੂੰ ਸੁਣਨਾ ਸ਼ੁਰੂ ਕਰ ਦਿਓਗੇ, ਉਸ ਵੇਲੇ ਤੁਸੀਂ ਪਰਮਾਤਮਾ ਦੇ ਨਾਲ ਇੱਕਮਿਕ ਹੋ ਗਏ ਹੁੰਦੇ। ਇਸੇ ਕਰਕੇ ਕਹਿੰਦਾ ਬਸੋ ਤੁਮ ਆਏ ਨਾਇਨਨ ਮੇਂ, ਸਿਮਟ ਕਰ ਏਕ ਜਹਾਂ ਹੋਣਾ, ਦੂਈ ਜਹਾਂ ਦੂਰ ਹੋ ਜਾਏ, ਦ੍ਰਿਸ਼ਟੀ ਜੋਤ ਮੇਂ ਧਰਨਾ। ਬਸੋ ਤੁਮ ਆਏ ਨੈਨਣ ਮੇਂ, ਆਹ ਜਿਹੜੀ ਥਰਡ ਆਈ ਹੈ ਜਿੱਥੇ ਲੇਡੀ ਬਿੰਦੀ ਲਗਾਉਂਦੇ ਨੇ ਜੀ, ਇੱਥੇ ਤੁਸੀਂ ਆ ਜਾਓ, ਸਿਮਟ ਕਰ ਏਕ ਹੋ ਜਾਣਾ, ਅਤੇ ਇਹਦੇ ਨਾਲ ਜਿੰਨੀਆਂ ਵੀ ਸਾਡੇ ਬਾਹਰਲੇ ਖਿਆਲ ਨੇ ਆਉਂਦੇ ਨੇ, ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਸਮੇਟ ਕੇ ਤੁਸੀਂ ਇੱਥੇ ਆਪਣਾ ਜਿਹੜਾ ਧਿਆਨ ਹੈ ਇਕਾਗਰ ਕਰੋ। ਦੂਈ ਜਹਾਂ ਦੂਰ ਹੋ ਜਾਏ, ਦ੍ਰਿਸ਼ਟੀ ਜੋਤ ਮੇਂ ਧਰਨਾ। ਜਦੋਂ ਤੁਸੀਂ ਇੱਥੇ ਪਹੁੰਚੋਗੇ, ਸਾਰੇ ਬਾਹਰਲੇ ਖਿਆਲ ਨਿਕਲ ਜਾਣਗੇ, ਦ੍ਰਿਸ਼ਟੀ ਜੋਤ ਮੇਂ ਧਰਨਾ, ਇੱਥੇ ਵੀ ਤੁਹਾਨੂੰ ਜੋਤ ਨਜ਼ਰ ਆਊਗੀ ਜਗਦੀ। ਇਹ ਜਿਹੜੀ ਜੋਤ ਹੈ ਨਾ, ਜਿਵੇਂ ਪਲਟੂ ਸਾਹਿਬ, ਉਲਟਾ ਕੂਆਂ ਗਗਨ ਮੇਂ ਤਿਸਮੇ ਜਰੇ ਚਿਰਾਗ, ਤਿਸਮੇ ਜਰੇ ਚਿਰਾਗ, ਬਿਨਾਂ ਰੋਗਨ ਬਿਨਵਾਤੀ, ਛੇ ਰੁੱਤ ਬਾਰਾਂ ਮਾਸ ਜਰਤੇ ਦਿਨ ਰਾਤੀ। ਕਿ ਜਿਹੜਾ ਉਲਟਾ ਕੂਆਂ, ਜਿਹੜਾ ਖੂਹ ਹੁੰਦਾ, ਸਿੱਧਾ ਹੁੰਦਾ, ਸਾਡਾ ਜਿਹੜਾ ਸਰੀਰ ਹੈ ਪੁੱਠਾ ਹੈ, ਇਹਦੇ ਵਿੱਚ ਇੱਕ ਜੋਤ ਜਗ ਰਹੀ ਹੈ, ਉਹ ਹਰ ਵਕਤ ਜਗ ਰਹੀ ਹੈ, ਉਹਨੂੰ ਬੱਤੀ ਦੀ, ਤੇਲ ਦੀ, ਘੀ ਦੀ ਲੋੜ ਨਹੀਂ, ਹਮੇਸ਼ਾ ਤੋਂ ਚੱਲਦੀ ਹੈ। ਕਿਉਂਕਿ ਜਿੰਨੀਆਂ ਵੀ ਸੰਤ ਮਹਾਂਪੁਰਸ਼ਾਂ ਨੇ ਸਾਨੂੰ ਸਮਝਾਇਆ, ਅੰਦਰਲੀ ਜੋਤ ਦੇ ਦਰਸ਼ਨ ਕੀਤੇ, ਉਹਨਾਂ ਨੇ ਸਾਨੂੰ ਬਾਹਰਲੀ ਜੋਤ ਬਾਰੇ ਸਮਝਾਇਆ ਕਿ ਜਿਹੜੀ ਬਾਹਰ ਦੀ ਜੋਤ ਹੁੰਦੀ ਹੈ ਉਹਨੂੰ ਅਸੀਂ ਤੇਲ ਵੀ ਲਾਉਣੇ ਆ, ਘੀ ਵੀ ਲਾਉਣੇ ਆ, ਦੀਵ ਬੱਤੀ ਵੀ ਲਾਉਣੇ ਆ, ਅਤੇ ਜਿੰਨਾ ਚਿਰ ਉਹ ਹੈਗੀ ਤਾਂ ਹੀ ਜੋਤ ਚੱਲਦੀ ਹੈ, ਨਹੀਂ ਤਾਂ ਬੁੱਝੂਗੀ। ਪਰ ਜਿਹੜੀ ਸਾਡੀ ਅੰਦਰ ਦੀ ਜੋਤ ਹੈ, ਅਸਲੀ ਜਿਹੜੀ ਜੋਤ ਹੈ, ਮੰਦਰ ਜਾਓ ਗੁਰਦਿਆਂ, ਉਹ ਸਭ ਨਕਲੀ ਨੇ। ਨਕਲੀ ਮੰਦਰੋਂ ਨਕਲੀ ਮੰਦਰ ਮਸਜਿਦੋਂ ਕੀ ਜਾਏ, ਸਭ ਅਫਸੋਸ ਹੈ। ਉਹ ਜਿੰਨੇ ਵੀ ਅਸੀਂ ਬੰਦਿਆਂ ਨੇ ਬਣਾਏ ਨੇ ਨਾ, ਉਹ ਨਕਲਾਂ ਕੀਤੀਆਂ ਵੀ ਹੈ। ਨਕਲਾਂ ਕਿੱਥੋਂ ਕੀਤੀਆਂ? ਰਿਸ਼ੀ ਮੁਨੀਆਂ ਨੇ, ਪੀਰ ਪੈਗੰਬਰਾਂ ਨੇ, ਜਿਨ੍ਹਾਂ ਨੇ ਵੀ ਮਿਹਨਤ ਕੀਤੀ, ਉਹਨਾਂ ਨੇ ਅੰਦਰ ਦਰਸ਼ਨ ਕੀਤੇ, ਉਹਨਾਂ ਨੇ ਸਾਨੂੰ ਸਮਝਾਉਣ ਦੇ ਲਈ ਮਨੁੱਖੀ ਚੋਲਾ ਧਾਰਨ ਕਰਕੇ ਸਾਡੇ ਵਰਗੇ ਬਣ ਕੇ ਸਾਡੀ ਭਾਸ਼ਾ ਸਮਝਾਇਆ ਕਿ ਇਸ ਤਰ੍ਹਾਂ ਦੀ ਜੋਤ ਹੁੰਦੀ ਹੈ। ਪਰ ਜਿਹੜੀ ਅਸਲੀ ਜੋਤ ਹੈ ਉਹ ਅੰਦਰ 24 ਘੰਟੇ ਚੱਲਦੀ ਰਹਿੰਦੀ ਹੈ। ਇਸੇ ਕਰਕੇ ਜੀਸਸ ਕ੍ਰਾਈਸਟ ਨੇ ਵੀ ਤਾਂ ਹੀ ਉਹ ਕਿਹਾ ਸੀ ਨਾ, ਇਫ ਦਾ ਆਈ ਬੀ ਸਿੰਗਲ ਦਾ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ, ਕਿ ਜਦੋਂ ਅਸੀਂ ਇੱਕ ਅੱਖ ਵਾਲੇ ਬਣ ਜਾਵਾਂਗੇ ਉਦੋਂ ਸਾਡੇ ਅੰਦਰ ਇਹ ਨੂਰ ਨਾਲ, ਪ੍ਰਕਾਸ਼ ਨਾਲ ਸਾਡਾ ਸਾਰਾ ਸਰੀਰ ਭਰ ਜੂਗਾ, ਉਦੋਂ ਸਾਨੂੰ ਪਰਮਾਤਮਾ ਦੇ ਦਰਸ਼ਨ ਹੋਣਗੇ। ਪੁਤਲੀ ਮੇ ਤਿਲ ਹੈ, ਤਿਲ ਮੇ ਭਰਾ ਰਾਜ ਕੁਲ ਕਾ ਕੁਲ, ਜਿਹੜੀ ਪੁਤਲੀ ਹੈ ਨਾ ਸਾਡੀ ਅੱਖਾਂ ਦੇ ਵਿਚਾਲੇ, ਇਹਦੇ ਵਿਚਾਲੇ ਕਾਲਾ ਜਿਹਾ ਡੇਲਾ, ਉਹਦੇ ਵਿਚਾਲੇ ਖੋਰ ਹੈ। ਪੁਤਲੀ ਮੇ ਤਿਲ ਹੈ, ਤਿਲ ਮੇ ਭਰਾ ਰਾਜ ਕੁਲ ਕਾ ਕੁਲ, ਇਸ ਪਰਦੇ ਸ਼ਾਹ ਕੇ ਜਰਾ ਪਾਰ ਦੇਖਣਾ, 14 ਤਬਕਾ ਹਾਲ ਇਆਂ ਤੋਂ ਹੋਗਾ ਜ਼ਰੂਰ, ਗਾਫਲ ਨਾ ਹੋ, ਖਿਆਲ ਸੇ ਹੁਸ਼ਿਆਰ ਦੇਖਣਾ। ਉਹ ਹੈ ਸੁਨ ਸਮਾਧੀ, ਬਿਲਕੁਲ 100% ਕੋਨਸਨਟ੍ਰੇਸ਼ਨ ਕਰਕੇ ਜਦੋਂ ਅਸੀਂ ਆਪਣੀ ਸਮਾਧੀ ਲਾਉਂਦੇ ਹਾਂ, ਮੈਡੀਟੇਸ਼ਨ ਕਰਦੇ ਹਾਂ, ਫਿਰ ਸਾਨੂੰ ਉਹ ਆਵਾਜ਼ ਦਿਖਾਈ ਦੇਊਗੀ, ਉਹ ਸਾਨੂੰ ਪ੍ਰਕਾਸ਼ ਦਿਖਾਈ ਦੇਊਗਾ, ਫਿਰ ਉਹਦੇ ਨਾਲ ਮਿਲਦੇ ਮਿਲਦੇ ਸਾਨੂੰ ਅੱਗੇ ਮੰਜ਼ਰਾਂ 'ਤੇ ਚੜ੍ਹਦੇ ਹੋਏ ਸਾਨੂੰ ਪਰਮਾਤਮਾ ਨਾਲ ਤੁਹਾਡਾ ਇੱਕਮਿਕ ਹੋ ਜੂਗਾ, ਫਿਰ ਬੱਲੇ ਬੱਲੇ ਹੀ ਆ, ਫਿਰ ਤਾਂ ਸਾਰੇ ਪਾਸੇ ਸਾਨੂੰ ਪਰਮਾਤਮਾ ਦੇ, ਤੁਹਾਡੀ ਰਹਿਣੀ ਸਹਿਣੀ ਬਦਲ ਜੂਗੀ, ਸੋ ਸਾਰਾ ਕੁਛ ਬਦਲ ਜੂਗਾ, ਤੁਹਾਡੀ ਗੱਲਬਾਤ ਕਰਨ ਦਾ ਢੰਗ ਬਦਲ ਜੂਗਾ, ਅਤੇ ਤੁਹਾਡਾ ਜੀ ਨਹੀਂ ਲੱਗਣਾ ਦੁਨੀਆਂ 'ਚ, ਤੁਸੀਂ ਕਹੋਗੇ ਛੇਤੀ ਪਰਮਾਤਮਾ ਦੇ ਨਾਲ ਮਿਲੀਏ। ਜਿਸ ਤਰ੍ਹਾਂ ਕਿ ਜਿਹੜੀ ਲੇਡੀ ਹੈ, ਜੇ ਵਿਆਹ ਹੋ ਜਾਂਦਾ, ਨਵਾਂ ਨਵਾਂ ਹੋ ਜਾਂਦਾ, ਹਸਬੈਂਡ ਨਾਲ ਪਿਆਰ ਪੈ ਜਾਂਦਾ, ਉਹਨੂੰ 4 ਕੁ ਦਿਨ ਪੇਕੇ ਭੇਜ ਕੇ ਦੇਖ ਲਓ, ਬੇਸ਼ੱਕ ਮਾਂ ਹੈ, ਬਾਪ ਹੈ, ਜਿੱਥੇ ਸਾਰੀ ਜ਼ਿੰਦਗੀ ਰਹੀ ਹੈ, ਭੈਣ ਭਰਾ ਨੇ, ਪਰ ਸ਼ਾਮ ਨੂੰ ਤਾਂ ਜੀ ਕਹਿੰਦੇ ਨਾ, ਉਹ ਜੀ ਦਿਲ ਨਹੀਂ ਲੱਗਦਾ ਵੀ ਮੈਂ ਵਾਪਸ ਜਾਵਾਂ, ਆਪਣੇ ਘਰ ਸਹੁਰੇ ਜਾਵਾਂ, ਕਿਉਂ? ਕਿਉਂਕਿ ਉਹਨੇ ਪਿਆਰ ਪਾ ਲਿਆ, ਅਸਲੀ ਪਿਆਰ ਪਾ ਲਿਆ। ਇਸੇ ਕਰਕੇ ਕਹਿੰਦੇ ਨਾ, ਨਿਕਸੇ ਏਕ ਆਵਾਜ਼ ਚਿਰਾ ਕੀ ਜੋਤੀ ਮਾਹੀ, ਗਿਆਨ ਸਮਾਧੀ ਸੁਣੇ ਔਰ ਕੋਈ ਸੁਣਤਾ ਨਾਹੀਂ, ਕਿ ਇੱਕ ਆਵਾਜ਼ ਜਦੋਂ ਸੁਣੂਗੀ ਨਾ, ਉਹ ਜੋਤ ਦੇ ਵਿੱਚੋਂ ਆਵਾਜ਼ ਆਊਗੀ, ਉਹ ਬੜੇ ਧਿਆਨ ਦੇ ਨਾਲ, ਗਿਆਨ ਸਮਾਧੀ ਸੁਣੇ ਔਰ ਕੋਈ ਸੁਣੇ, ਬੜੇ ਧਿਆਨ ਦੇ ਨਾਲ ਜਦੋਂ ਅਸੀਂ ਆਪਣੀ ਬਿਰਤੀ ਨੂੰ ਜੋੜਦੇ ਹਾਂ, ਫਿਰ ਸਾਨੂੰ ਉਹ ਪ੍ਰਕਾਸ਼ ਵੀ ਦਿਸੂਗਾ, ਉਹ ਪ੍ਰਕਾਸ਼ ਦੇ ਵਿੱਚੋਂ ਸਾਨੂੰ ਆਵਾਜ਼ ਵੀ ਆਊਗੀ, ਮੈਲੋਡੀ ਵੀ ਆਊਗੀ, ਧੁਨਾਤਮਕ ਨਾਮ ਜਿਹੜੀ ਹੈ ਧੁਨ ਵੀ ਆਊਗੀ। ਉਹ ਧੁਨ ਨੂੰ ਜੋ ਸੁਣਦੇ ਹਾਂ, ਹੌਲੀ ਹੌਲੀ ਫਿਰ ਅਸੀਂ ਮੰਜ਼ਿਲ ਦਰ ਮੰਜ਼ਿਲ ਉੱਥੋਂ ਪਹੁੰਚ ਜਾਵਾਂਗੇ ਜਿੱਥੋਂ ਉਹ ਧੁਨ ਆ ਰਹੀ ਹੈ। ਜਿਸ ਤਰ੍ਹਾਂ ਲਹਿਰ ਨੂੰ ਪਕੜ ਕੇ ਹੌਲੀ 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 ਆ ਕੇ ਸਮੁੰਦਰ 'ਚ ਮਿਲ ਗਈ, ਫਿਰ ਲਹਿਰ ਅਤੇ ਸਮੁੰਦਰ 'ਚ ਕੋਈ ਫਰਕ ਨਹੀਂ ਰਿਹਾ। ਸੋ ਇਹ ਪਰਮਾਤਮਾ ਹੈ। ਹੁਣ ਆਪਾਂ ਦੂਜੇ ਟੋਪਿਕ 'ਤੇ ਗੱਲ ਕਰਦੇ ਹਾਂ ਕਿ ਵਟ ਆਰ ਦਾ ਪਰੂਫ ਫਾਰ ਦਾ ਐਗਜ਼ਿਸਟੈਂਸ ਆਫ ਗੋਡ, ਕਿ ਪਰਮਾਤਮਾ ਹੈਗਾ ਵੀ ਹੈ ਕਿ ਨਹੀਂ ਵੀ ਹੈਗਾ। ਆਹ ਦੋ ਗੱਲਾਂ ਹੀ ਨੇ ਦੁਨੀਆਂ ਦੇ ਵਿੱਚ, ਸਾਰੀ ਦੁਨੀਆਂ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਨੇ। ਕੁਛ ਲੋਕ ਇਹ ਕਹਿੰਦੇ ਨੇ ਕਿ ਪਰਮਾਤਮਾ ਸਾਹਿਬ ਪਖੰਡ ਹੈ, ਉਹ ਅਸਲ 'ਚ ਪਰਖੰਡ ਹੈ, ਉਹ ਪਰਮਾਤਮਾ ਤਾਂ ਉਹ ਵੀ ਮੰਨਦੇ ਨੇ, ਪਰ ਪਖੰਡੀ ਜਿਹੜੇ ਅਸੀਂ ਲੋਕ ਹਾਂ ਨਾ, ਜਿਹੜੇ ਉਹਨਾਂ ਕਰਕੇ, ਉਹਨਾਂ ਦੀਆਂ ਹੇਰਾ ਫੇਰੀਆਂ ਕਰਕੇ, ਝੂਠ ਕਰਕੇ, ਠੱਗੀ ਕਰਕੇ, ਐਵੇਂ ਕਹਾਣੀਆਂ ਸੁਣਾਉਣ ਕਰਕੇ, ਦੇਖਿਆ ਆਪ ਹੁੰਦਾ ਨਹੀਂ, ਐਵੇਂ ਕਿਤਾਬਾਂ 'ਚੋਂ ਪੜ੍ਹ ਪੜ੍ਹ ਕੇ ਗੱਲਾਂ ਸੁਣਾਈ ਜਾਂਦੇ, ਮਿਹਨਤ ਤਾਂ ਕੀਤੀ ਨਹੀਂ ਹੁੰਦੀ, ਇਸ ਕਰਕੇ ਉਹ ਜਿਹੜੇ ਬੰਦੇ ਨੇ ਉਹ ਵੀ ਫਿਰ ਯਕੀਨ ਨਹੀਂ ਕਰਦੇ। ਪਰ ਐਨੀਵੇ, ਜਿਹੜੇ ਲੋਕ ਕਹਿੰਦੇ ਨੇ ਪਰਮਾਤਮਾ ਹੈ ਨਹੀਂ, ਉਹਨਾਂ ਦਾ ਵਿਸ਼ਵਾਸ ਇਹ ਹੈ ਵੀ ਕੁੱਲ ਕਾਇਨਾਤ ਨੂੰ ਜਿਹੜਾ ਪੈਦਾ ਕੀਤਾ ਹੈ ਉਹ ਐਟਮ ਨੇ ਪੈਦਾ ਕੀਤਾ, ਇਲੈਕਟ੍ਰੋਨਸ ਅਤੇ ਪ੍ਰੋਟੋਨਸ ਨੇ ਕੀਤਾ, ਆਪਣੇ ਆਪ ਹੌਲੀ ਹੌਲੀ ਡਿਵੈਲਪਮੈਂਟ ਹੋਈ ਜਾਂਦੀ ਹੈ ਅਤੇ ਕੁੱਲ ਕਾਇਨਾਤ ਬਣ ਗਈ। ਹਾਂਜੀ, ਪਰ ਜਿਹੜੀ ਬਾਹਲੀ ਲੋਕ ਹੈ, ਕਿਉਂਕਿ ਉਹ ਕਹਿੰਦੇ ਨੇ ਜੇ ਹੈਗਾ ਪਰਮਾਤਮਾ ਦਿਖਾਓ, ਉਹਨਾਂ ਨੇ ਕਹਿਣਾ ਦਿਖਾਓ ਜੀ ਪਰਮਾਤਮਾ ਕਿੱਥੇ ਹੈ, ਸੋ ਉਹਨੂੰ ਪਰਮਾਤਮਾ ਨੂੰ ਦਿਖਾਉਣ ਲਈ ਬਿਲਕੁਲ ਦਿਖਾ ਸਕਦੇ ਹਾਂ। ਆਪਾਂ ਦੇਖੋ, ਜਦੋਂ ਸਕੂਲ 'ਚ ਪੜ੍ਹਦੇ ਸੀਗੇ ਜਾਂ ਕਾਲਜ 'ਚ ਪੜ੍ਹਦੇ ਸੀਗੇ, ਉਸ ਵੇਲੇ ਸਾਡੇ ਟਾਈਮ ਦੇ ਵਿੱਚ ਜਿਹੜੀ ਸਾਇੰਸ ਲੈਬੋਰਟਰੀ, ਜਿਨ੍ਹਾਂ ਨੇ ਸਾਇੰਸ ਸਬਜੈਕਟ ਲਿਆ ਸੀਗਾ, ਉਹ ਕੀ ਕਰਦੇ ਸੀਗੇ, ਦੱਸਦੇ ਹੁੰਦੇ ਸੀ ਜਿਹੜਾ ਪਾਣੀ ਹੈ, ਪਾਣੀ ਜਿਹੜਾ ਵਾਟਰ ਹੈ ਉਹ ਲਿਕੁਇਡ ਹੈ, ਪਰ ਉਹ ਕਹਿੰਦੇ ਲਿਕੁਇਡ ਨਹੀਂ ਹੈ, ਇਹ ਇਸੇ ਕੰਬੀਨੇਸ਼ਨ ਆਫ ਟੂ ਗੈਸਿਸ, ਹਾਈਡਰੋਜਨ ਅਤੇ ਆਕਸੀਜਨ। ਹੁਣ ਕੋਈ ਬੰਦਾ ਆਮ ਕਿੱਥੋਂ ਮੰਨ ਲੂਗਾ, ਜਾਂ ਜਿਵੇਂ ਉਹ ਤਿਲ, ਜਿਵੇਂ ਕਿਹਾ ਸੀ ਨਾ, ਜਿਉਂ ਤਿਲ ਮੇਂ ਤੇਲ ਹੈ ਚਿਕਮਕ ਮੇਂ ਆਗ, ਤੇਰਾ ਪ੍ਰੀਤਮ ਤੁਝ ਮੇਂ ਜਾਗ ਸਕੇ ਤੋ ਜਾਗ, ਤੇਲਾਂ ਨੂੰ ਕਹੋ ਵੀ ਇਹਦੇ ਵਿੱਚ ਤੇਲ ਆ, ਕੋਈ ਮੰਨਣ ਨੂੰ ਤਿਆਰ ਹੈ? ਦੁੱਧ ਦੇ ਵਿੱਚ ਕਹੋ ਵੀ ਇਹਦੇ ਵਿੱਚ ਮੱਖਣ ਆ, ਕੋਈ ਮੰਨਣ ਨੂੰ ਤਿਆਰ ਹੈ? ਸੋ ਇਸੇ ਤਰ੍ਹਾਂ ਹੀ ਜਦੋਂ ਕਹਿੰਦੇ ਸੀ ਪਾਣੀ ਦੋ ਗੈਸਾਂ ਦੇ ਨਾਲ ਬਣਿਆ ਵਾ, ਕੋਈ ਮੰਨਣ ਨੂੰ ਤਿਆਰ ਹੈ? ਉਹਦੇ ਲਈ ਕੀ ਕਰਦੇ ਸੀਗੇ? ਉਹਦੇ ਲਈ ਸਾਨੂੰ ਫਿਰ ਪਰੂਫ ਦੇਣਾ ਪੈਂਦਾ ਸੀ। ਪਰੂਫ ਕੀ ਦਿੰਦਾ ਸੀਗੇ? ਕਿ ਅਸੀਂ ਲੈਬੋਰਟਰੀ 'ਚ ਜਾਂਦੇ ਸੀ, ਪਾਣੀ ਨੂੰ ਗਰਮ ਕਰਦੇ ਸੀ, ਉਹ ਕੱਚ ਦੀਆਂ ਬਰੀਕ ਬਰੀਕ ਸਾਈਫਨ ਹੁੰਦੀਆਂ ਸੀ ਨਾਲੀਆਂ ਦੇ ਵਿੱਚ, ਜਿਹੜੀ ਆਕਸੀਜਨ ਅਲੱਗ ਪਾਸੇ ਚਲੀ ਜਾਂਦੀ ਸੀ ਅਤੇ ਹਾਈਡਰੋਜਨ ਅਲੱਗ ਪਾਸੇ ਚਲੀ ਜਾਂਦੀ ਸੀਗੀ, ਕਿਉਂਕਿ ਉਹ ਹਾਈਡਰੋਜਨ ਹਲਕੀ ਹੁੰਦੀ ਉੱਪਰ ਚਲੀ ਜਾਂਦੀ, ਨਾਈਟ੍ਰੋਜਨ ਆਕਸੀਜਨ ਥੱਲੇ ਚਲੀ ਜਾਂਦੀ, ਫਿਰ ਅਸੀਂ ਆਪਣੀਆਂ ਇਹ ਅੱਖਾਂ ਨਾਲ, ਬਾਹਰਲੀਆਂ ਅੱਖਾਂ ਨਾਲ ਦੇਖਦੇ ਵੀ ਹਾਂ ਗੱਲ ਤਾਂ ਸਹੀ ਹੈ, ਪਾਣੀ ਖਤਮ ਹੋ ਗਿਆ, ਦੋ ਗੈਸਾਂ ਬਣ ਗਈਆਂ, ਫਿਰ ਜਦੋਂ ਦੋ ਗੈਸਾਂ ਨੂੰ ਠੰਡੇ ਕਰਦੇ ਹੌਲੀ ਹੌਲੀ ਤੁਪਕੇ ਵੱਜ ਕੇ ਪਾਣੀ ਬਣ ਜਾਂਦਾ ਸੀ। ਸੋ ਉਦੋਂ ਅਸੀਂ ਪੱਕੇ ਤੌਰ 'ਤੇ ਪਰੂਫ ਕਰ ਲਿਆ, ਕਿਉਂਕਿ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ। ਕਿੱਥੋਂ ਦੇਖਿਆ? ਲੈਬੋਰਟਰੀ 'ਚ ਜਾ ਕੇ। ਇਸੇ ਤਰ੍ਹਾਂ ਹੀ ਜੇ ਪਰਮਾਤਮਾ ਨੂੰ ਦੇਖਣਾ ਤਾਂ ਉਹ ਸਾਨੂੰ ਫਿਰ ਲੈਬੋਰਟਰੀ ਜਾਣਾ ਪਊਗਾ। ਉਹ ਲੈਬੋਰਟਰੀ ਕਿਹੜੀ ਹੈ? ਲੈਬੋਰਟਰੀ ਸਾਡਾ ਇਹ ਸਰੀਰ ਹੈ। इस गुफा में अखुट भंडारा तिस बिच बसे हर अलख पारा आपे बसे आपे प्रगट आपे समथिंग लाइक दिस भी ये जो गुफा है साडे शरीर दे विच ये लोके दे विच इहदे विच परमात्मा बसदा है सो वो किवें लभांगे मेहनत करनी पऊगी जिवें असीं बाहरलियां मेहनतां करके डिग्रियां किन्नियां किन्नियां लई फिरदे ने कोई पलंबर दा बाहरली मेहनत कीती उहनूं पता टूटी दा कनैक्शन जां किवें जोड़ना है जे कोई बिजली वाला उहनूं पता कि तारां किवें जोड़नियां ने इसे तरह ही जिहड़ा बंदा अंदर मेहनत करदा है ਉਹ ਪਰਮਾਤਮਾ ਨੂੰ ਸਾਕਸ਼ਾਤ ਅੰਦਰੋਂ ਹੀ ਦਰਸ਼ਨ ਕਰ ਲੈਂਦਾ ਸੋ ਇੱਕ ਗੱਲ ਤਾਂ ਇਹ ਪਰੂਫ ਹੈ ਦੂਜੀ ਗੱਲ ਇਹ ਆ ਕਿ ਸਾਇੰਸ ਇਹ ਕਹਿੰਦੀ ਹੈ ਕੌਜ਼ ਐਂਡ ਇਫੈਕਟ ਕਿ ਹਰ ਚੀਜ਼ ਦਾ ਜਿਹੜੀ ਪੈਦਾ ਹੋਈ ਉਹਦਾ ਕੋਈ ਨਾ ਕੋਈ ਕਾਰਨ ਹੁੰਦਾ ਜਿਵੇਂ ਮੈਂ ਇੱਥੇ ਆਇਆ ਮੇਰਾ ਕੀ ਕਾਰਨ ਆ ਮੈਂ ਰੇਡੀਓ ਪ੍ਰੋਗਰਾਮ ਕਰਨਾ ਉਹ ਕਿਉਂ ਕਰਨਾ ਕਿਸੇ ਦੀ ਰੋਜ਼ੀ ਰੋਟੀ ਕਿਉਂ ਕਹਿੰਦੇ ਬੱਚੇ ਪਾਲਣੇ ਬੱਚੇ ਕਹਿੰਦੇ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਅੱਗੇ ਇਸ ਤਰ੍ਹਾਂ ਕੌਜ਼ ਐਂਡ ਇਫੈਕਟ ਹੈ ਸੋ ਜਿਹੜਾ ਪਹਿਲਾ ਕੌਜ਼ ਹੈ ਉਹ ਪਰਮਾਤਮਾ ਹੁਣ ਕਹੋਗੇ ਪਹਿਲਾਂ ਪਰਮਾਤਮਾ ਤੋਂ ਪਹਿਲਾਂ ਉਸ ਤੋਂ ਪਹਿਲਾਂ ਕਿਹੜਾ ਕਾਜ਼ ਸੀ ਨਹੀਂ ਪਰਮਾਤਮਾ ਪਹਿਲਾਂ ਹੀ ਕੌਜ਼ ਸੀ ਜਿਸ ਤਰ੍ਹਾਂ ਇੱਕ ਵਾਰ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੀ ਨਾ ਕਿ ਪਰਮਾਤਮਾ ਤੋਂ ਪਹਿਲਾਂ ਕੀ ਕੌਣ ਸੀ ਤੁਸੀਂ ਕਹਿੰਦੇ ਪਰਮਾਤਮਾ ਪਹਿਲਾਂ ਸੀ ਪਰਮਾਤਮਾ ਤੋਂ ਪਹਿਲਾਂ ਫਿਰ ਕੌਣ ਸੀ ਅਤੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਭਾਈ ਸਾਹਿਬ ਥੋੜ੍ਹੇ ਜਿਹੇ ਮੋਤੀ ਲਿਆਓ ਰਾਜੇ ਨੂੰ ਰਾਜੇ ਨੇ ਕਿਹਾ ਵੀ ਸ਼ਾਇਦ ਸਾਧੂ ਇਹ ਲਾਲਚੀ ਹੈ ਮੋਤੀ ਲਿਆਤੇ ਕਹਿੰਦੇ ਇਹਨੂੰ ਗਿਨੋ ਦੀ ਥਾਲੀ 'ਚ ਪਾਏ ਸੀ ਉਹਨੇ ਗਿਣਨੇ ਸ਼ੁਰੂ ਕਰਤੇ ਇੱਕ ਦੋ ਤਿੰਨ ਚਾਰ ਪੰਜ ਛੇ ਗੁਰੂ ਨਾਨਕ ਸਾਹਿਬ ਰੁਕ ਜਾ ਗਲਤ ਗਿਣਦਾ ਉਹ ਕਹਿੰਦਾ ਅੱਛਾ ਜੀ ਕਹਿੰਦਾ ਦੂਜੀ ਵਾਰ ਗਿਣ ਉਹਨੇ ਫੇਰ ਗਿਣਨਾ ਕਹਿੰਦਾ ਇੱਕ ਦੋ ਤਿੰਨ ਚਾਰ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਨਹੀਂ ਗਲਤ ਕਹਿੰਦਾ ਫੇਰ ਗਿਣ ਉਹਨੇ ਕਿਹਾ ਇੱਕ ਦੋ ਕਹਿੰਦੇ ਨਹੀਂ ਨਹੀਂ ਗਲਤ ਹੈ ਉਹ ਕਹਿੰਦੇ ਇੱਕ ਕਹਿੰਦੇ ਇਸ ਤੋਂ ਪਹਿਲਾਂ ਕੀ ਹੈ ਕਹਿੰਦੇ ਇਸ ਤੋਂ ਪਹਿਲਾਂ ਤਾਂ ਕੁਛ ਹੈ ਹੀ ਨਹੀਂ ਕਹਿੰਦਾ ਬਸ ਜਿਸ ਤਰ੍ਹਾਂ ਤੇਰੇ ਮੋਤੀ ਇੱਕ ਤੋਂ ਪਹਿਲਾਂ ਨਹੀਂ ਸੀ ਇਸ ਤਰ੍ਹਾਂ ਇਸ ਤੋਂ ਪਹਿਲਾਂ ਕਾਇਨਾਤ ਨੂੰ ਪੈਦਾ ਕਰਨ ਵਾਲੀ ਸਿਰਫ ਇੱਕੋ ਹੀ ਤਾਕਤ ਸੀ ਉਹ ਪਰਮਾਤਮਾ ਸੀ ਉਸ ਤੋਂ ਪਹਿਲਾਂ ਕੋਈ ਵੀ ਚੀਜ਼ ਨਹੀਂ ਸੀ ਇਸੇ ਤਰ੍ਹਾਂ ਹੀ ਤੁਸੀਂ ਇੰਟੈਲੀਜੈਂਟ ਕਰ ਲਓ ਆਪਾਂ ਕਹਿੰਦੇ ਆਦਮੀ ਕਿੰਨਾ ਇੰਟੈਲੀਜੈਂਟ ਹੈ ਜੀ ਇੰਟੈਲੀਜੈਂਟ ਹੀ ਹੈ ਅੱਜ ਸਪੇਸ 'ਤੇ ਬੈਠਾ ਸੈੱਲ ਫੋਨ ਬਣਾ ਲਏ ਪਤਾ ਨਹੀਂ ਕਿੱਥੇ ਕਿੱਥੇ ਤਰੱਕੀ ਕਰੀ ਬੈਠਾ ਇੱਥੇ ਅਸੀਂ ਮਾੜਾ ਬਟਨ ਦੱਬਦੇ ਹਾਂ ਇੰਡੀਆ 'ਚ ਬਹੁਤ ਕਾਰ 'ਚ ਹੀ ਗੱਲਾਂ ਕਰੀ ਜਾਂਦੇ ਹਾਂ ਦੇਖੋ ਅਸੀਂ ਕਿੰਨੇ ਇੰਟੈਲੀਜੈਂਟ ਹਾਂ ਸੋਚ ਕੇ ਦੇਖੋ ਜੇ ਅਸੀਂ ਇੰਟੈਲੀਜੈਂਟ ਹਾਂ ਜਿਹਨੇ ਸਾਨੂੰ ਬਣਾਇਆ ਉਹ ਕਿੰਨਾ ਇੰਟੈਲੀਜੈਂਟ ਹੋਊ ਅਤੇ ਉਹ ਜਿਹੜੀ ਵੱਡੀ ਇੰਟੈਲੀਜੈਂਟ ਹੈ ਉਹਨੂੰ ਅਸੀਂ ਪਰਮਾਤਮਾ ਕਹਿ ਲੈਂਦੇ ਹਾਂ ਬਿਊਟੀ ਦੇਖ ਲਓ ਕਿਤੇ ਬਾਹਰ ਨਿਕਲੋ ਦੇਖੋ ਬਿਊਟੀ ਦੇਖੋ ਉਹ ਬੰਦਿਆਂ ਨੇ ਬਣਾਈ ਵੀ ਹੈ ਕੋਈ ਦੇਖੋ ਕੋਈ ਚਿੜੀਆਂ ਦੇਖ ਲਓ ਮੈਨੂੰ ਯਾਦ ਹੈ ਜਦੋਂ ਅਸੀਂ ਉਹ ਸਨੈਲਗਰੋ ਫਲੀ ਮਾਰਕ ਲਾਉਂਦੀ ਦੇਖਦੇ ਚਿੜੀਆਂ ਕੋਈ ਲਾਲ ਹੈ ਕੋਈ ਹਰੀ ਹੈ ਕੋਈ ਪੀਲੀ ਹੈ ਕੋਈ ਬਾਕੀ ਚਿੜੀਆਂ ਮਜੋਰਟੀ ਉਸ ਤਰ੍ਹਾਂ ਹੀ ਨੇ ਬੰਦੇ ਦੇਖ ਲਓ ਕੋਈ ਗੋਰੇ ਨੇ ਬਿਲਕੁਲ ਜੈਪਨੀਜ਼ ਦੇਖ ਲਓ ਚਾਈਨੀਜ਼ ਗੋਰੇ ਨੇ ਖਾਂਦੇ ਟਿੱਡੀਆਂ ਨੇ ਹਾਂਜੀ ਕੋਈ ਬਰਾਊਨ ਰੰਗ ਦੇ ਨੇ ਇੰਡੀਅਨਸ ਵਰਗੇ ਕੋਈ ਬਿਲਕੁਲ ਧੂਤ ਕਾਲੇ ਨੇ ਕਈਆਂ ਦੀਆਂ ਅੱਖਾਂ ਬਿਲਕੁਲ ਛੋਟੀਆਂ ਕਿਸੇ ਦੀਆਂ ਵੱਡੀਆਂ ਵੱਡੀਆਂ ਨੇ ਕਿਸੇ ਦੇ ਬੁੱਲ ਲਮਕਦੇ ਨੇ ਤੁਸੀਂ ਦਰੱਖਤਾਂ ਦੇ ਲਓ ਕਿੰਨੇ ਸੋਹਣੇ ਪੱਤੇ ਹੁੰਦੇ ਨੇ ਕੋਈ ਲਾਲ ਹੁੰਦੇ ਨੇ ਸਰਦੀਆਂ 'ਚ ਕਿਹੋ ਜਿਹਾ ਰੰਗ ਬਣਦੇ ਨੇ ਗਰਮੀਆਂ 'ਚ ਕਿਹੋ ਜਿਹਾ ਰੰਗ ਹੋ ਜਾਂਦਾ ਤੁਸੀਂ ਸੂਰਜ ਦੀ ਦੇਖ ਲਓ ਗਰਮੀਆਂ ਦਾ ਕਿੰਨਾ ਨਜ਼ਾਰਾ ਹੁੰਦਾ ਕਦੇ ਤੁਸੀਂ ਬਾਗ ਚਲੇ ਜਾਓ ਫੁੱਲਾਂ ਦਾ ਦੇਖੋ ਖੁਸ਼ਬੂ ਕਿਨੇ ਇਹ ਜਿਹੜੇ ਡਿਜ਼ਾਇਨ ਜਾਨਵਰਾਂ ਦੇ ਬਣਾਏ ਨੇ ਕਿੰਨੇ ਕਿੰਨੇ ਵਧੀਆ ਡਿਜ਼ਾਇਨ ਬਣਾਏ ਨੇ ਇਹ ਡਿਜ਼ਾਇਨ ਕੋਈ ਬੰਦਿਆਂ ਨੇ ਬਣਾਏ ਨੇ ਬਣਾਏ ਸਾਰੇ ਜਿਹੜੀ ਤਾਕਤ ਨੇ ਬਣਾਏ ਨੇ ਉਸ ਤਾਕਤ ਨੂੰ ਜਿਹਨੇ ਕੁੱਲ ਕਾਇਨਾਤ ਨੂੰ ਉਹਨੂੰ ਹੀ ਅਸੀਂ ਰੱਬ ਕਹਿੰਦੇ ਹਾਂ ਸੋ ਇਸ ਤਰ੍ਹਾਂ ਦੇ ਪਰੂਫ ਨੇ ਹਾਂਜੀ ਪਰ ਜਿਹੜੀ ਗੱਲ ਇਹ ਹੈ ਵੀ ਸਾਡੇ ਦੁਨੀਆਂ ਦੇ ਵਿੱਚ ਗੜਬੜ ਕਿਉਂ ਹੈ ਕਿਉਂਕਿ ਭਗਵਾਨ ਨੇ ਇਨਸਾਨ ਕੋ ਇਨਸਾਨ ਬਣਾਇਆ ਪਰਮਾਤਮਾ ਨੇ ਸਾਨੂੰ ਇਨਸਾਨ ਬਣਾਇਆ ਸੀ ਪਰ ਜਦੋਂ ਅਸੀਂ ਜਨਮ ਲੈਂਦੇ ਪੇਟ 'ਚੋਂ ਆ ਜਾਂਦੇ ਬਾਹਰ ਹਮਨੇ ਉਸਕੋ ਹਿੰਦੂ ਔਰ ਮੁਸਲਮਾਨ ਬਣਾਇਆ ਜੇ ਮੁਸਲਮਾਨ ਦੇ ਘਰ ਤਾਂ ਮੁਸਲਮਾਨ ਜੀ ਕਰ ਦਿਓ ਸੁਨਤ ਜੇ ਹਿੰਦੂ ਦੇ ਘਰ ਦੇ ਪਵਾ ਦਿਓ ਜਿਹਨੂੰ ਪਰਮਾਤਮਾ ਨੇ ਕਦੋਂ ਬਣਾਏ ਸੀ ਅਤੇ ਜਦੋਂ ਸਾਡੀ ਡੈਥ ਹੋਣੀ ਹੈ ਉਦੋਂ ਕਦੇ ਉੱਥੇ ਪੁੱਛਣਾ ਵੀ ਇਹਨੂੰ ਹਿੰਦੂਆਂ ਦਾ ਕੋਈ ਅਲੱਗ ਤਰੀਕੇ ਨਾਲ ਜਾਣਾ ਉੱਪਰ ਅਤੇ ਆਤਮਾ ਨੇ ਨਿਕਲਣਾ ਆਤਮਾ ਦੀ ਕੋਈ ਜਾਤ ਪਾਤ ਨਹੀਂ ਹੁੰਦੀ ਖੂਨ ਸਾਡੇ ਸਾਰਿਆਂ ਦਾ ਇੱਕੋ ਨਾੜੀਆਂ ਸਾਰੀਆਂ ਇੱਕੋ ਹੀ ਨੇ ਇਹ ਬੰਦੇ ਨੇ ਬਣਾਏ ਨੇ ਹਾਂਜੀ ਕਿਉਂਕਿ ਜਿਵੇਂ ਕਿਸੇ ਨੇ ਕਿਹਾ ਸੀ ਨਾ ਬੰਦੇ ਦੇ ਬਾਰੇ ਵੀ ਉਹ ਜਿਹੜੇ ਮੂਰਤੀਕਾਰ ਹੁੰਦੇ ਨੇ ਮੂਰਤੀਕਾਰ ਜਿਹੜੇ ਪੱਥਰਾਂ ਨੂੰ ਘੜ ਘੜ ਕੇ ਮੂਰਤੀਆਂ ਬਣਾਉਂਦੇ ਨੇ ਮੂਰਤੀਕਾਰ ਨੇ ਕਹਿੰਦੇ ਮੇਨੇ ਘੜਾ ਪੱਥਰ ਕੋ ਬਹੁ ਭਗਵਾਨ ਹੋ ਗਿਆ ਕਿਸੇ ਪੱਥਰ ਨੂੰ ਘੜਿਆ ਉਹਨੇ ਹਨੂੰਮਾਨ ਜੀ ਦੀ ਰਾਮ ਚੰਦਰ ਜੀ ਲਕਸ਼ਮਣ ਜੀ ਦੀ ਜਿਹਦੀ ਮਰਜ਼ੀ ਮੂਰਤੀ ਬਣਾਈ ਮੰਦਰ 'ਚ ਤੇ ਗਿਆ ਉਹ ਪਰਮਾਤਮਾ ਲੋਕ ਅਸੀਂ ਉਹਦੇ ਨੱਕ ਰਗੜਦੇ ਹਾਂ ਮੇਨੇ ਘੜਾ ਪੱਥਰ ਕੋ ਬਹੁ ਭਗਵਾਨ ਹੋ ਗਿਆ ਤੁਮਨੇ ਘੜਾ ਇਨਸਾਨ ਕੋ ਬਹੁ ਸ਼ੈਤਾਨ ਹੋ ਗਿਆ ਪਰਮਾਤਮਾ ਨੇ ਇਨਸਾਨ ਨੂੰ ਬਣਾਇਆ ਜਿਹਨੇ ਅੱਗੇ ਉਹ ਪੱਥਰ ਨੂੰ ਘੜ ਘੜ ਕੇ ਬਣਾਇਆ ਸੀ ਉਹਨੂੰ ਤਾਂ ਅਸੀਂ ਰੱਬ ਬਣਾਤਾ ਪਰ ਜਿਹੜਾ ਪਰਮਾਤਮਾ ਨੇ ਖੁਦ ਇਨਸਾਨ ਨੂੰ ਬਣਾਇਆ ਅਸੀਂ ਸ਼ੈਤਾਨੀਆਂ ਕਰਦੇ ਹਾਂ ਸ਼ੈਤਾਨੀਆਂ ਹੀ ਕਰਦੇ ਹਾਂ ਸਾਡੀ ਸੋਚ ਹੀ ਬੜੀ ਨੈਗੇਟਿਵ ਹੈ ਅਸੀਂ ਇੱਲਾਂ ਗਿੱਧ ਦਾ ਕੀ ਕੋਸ਼ਿਸ਼ ਹੁੰਦੀ ਹੈ ਵੀ ਨੈਗੇਟਿਵ ਸੋਚ ਪੰਗਾ ਪਾਈ ਹੀ ਰੱਖਣਾ ਉਹਨੇ ਦੇਖੋ ਨਾ ਗਿੱਧ ਦੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਵੀ ਇੱਕ ਵਾਰੀ ਇਹ ਸਮਝਾਉਣ ਦੇ ਲਈ ਹੈ ਕਿ ਇੱਲ ਜਾਂ ਗਿੱਧ ਇੱਕੋ ਗੱਲ ਹੈ ਉਹਨੂੰ ਉਹਦੇ ਜਿਹੜੇ ਨਿਆਣੇ ਸੀਗੇ ਇੱਲ ਦੇ ਉਹ ਕਹਿੰਦੇ ਅਸੀਂ ਮਾਸ ਖਾਣਾ ਭੁੱਖ ਕਈ ਦਿਨਾਂ ਦੇ ਭੁੱਖੇ ਸੀਗੇ ਉਹ ਕਹਿੰਦੇ ਅੱਛਾ ਮਾਸ ਪਰ ਮਾਸ ਅਸੀਂ ਖਾਣਾ ਬੰਦੇ ਦਾ ਹੁਣ ਮਾਸ ਕਿੱਥੋਂ ਆਊ ਇੱਲ ਇੱਧਰ ਸਾਰੇ ਕਿਤੇ ਉੱਡੀ ਦੇਖਿਆ ਵੀ ਜਿਹੜੇ ਬੰਦੇ ਕੁਛ ਜਾਲ ਦਿੰਦੇ ਨੇ ਅਤੇ ਕੁਛ ਜ਼ਮੀਨ 'ਚ ਪਾਉਂਦੇ ਨੇ ਇੱਲ ਕਿਵੇਂ ਕੱਢੇ ਉਹਨੇ ਲਿਆ ਕੇ ਵਧੀਆ ਤਾਜ਼ਾ ਜਿੱਥੇ ਮੈਸ ਮਰੀ ਸੀ ਉਹਦਾ ਮਾਸ ਲਿਆ ਕੇ ਬੱਚਿਆਂ ਨੂੰ ਦਿੱਤਾ ਵੀ ਆਹ ਲਾ ਖਾ ਲਓ ਮੈਸ ਦਾ। ਉਹ ਕਹਿੰਦੇ ਅਸੀਂ ਤਾਂ ਨਹੀਂ ਖਾਣਾ, ਅਸੀਂ ਤਾਂ ਬੰਦਿਆਂ ਦਾ ਖਾਣਾ, ਬੱਚੇ ਵੀ ਅੜ ਗਏ। ਫਿਰ ਉਹਨੇ ਗਊ ਦਾ ਲਿਆਏ, ਉਹ ਕਹਿੰਦੇ ਅਸੀਂ ਤਾਂ ਨਹੀਂ ਖਾਣਾ, ਅਸੀਂ ਤਾਂ ਬੰਦਿਆਂ ਦਾ ਖਾਣਾ। ਫਿਰ ਉਹ ਕਿਸੇ ਹੋਰ ਦਾ ਲਿਆਏ, ਉਹ ਕਹਿੰਦੇ ਅਸੀਂ ਨਹੀਂ ਖਾਣੇ। ਉਹ ਵੀ ਹੁਣ ਕਿਉਂਕਿ ਉਹ ਮਾਂ ਸੀ ਜਾਂ ਪਿਓ ਸੀ ਗਿੱਧ, ਉਹਨੇ ਕਿਹਾ ਬੱਚੇ ਨਹੀਂ ਮੰਨਦੇ। ਉਹਨੇ ਸੋਚਿਆ ਵੀ ਹੁਣ ਇਹ ਮੈਂ ਬੱਚਿਆਂ ਦੀ ਇੱਛਾ ਕਿਵੇਂ ਪੂਰੀ ਕਰਾਂ। ਉਹਨੇ ਕੀ ਕੀਤਾ, ਜਾ ਕੇ ਇੱਕ ਸੂਰ ਦਾ ਮਾਸ ਚੱਕਿਆ ਅਤੇ ਉਹ ਅੱਗੇ ਜਾ ਕੇ ਮੰਦਰ ਦੇ ਅਤੇ ਮੰਦਰ ਅਤੇ ਮਸਜਿਦ ਸੀਗੀ, ਗਊ ਦਾ ਮਾਸ ਚੱਕ ਕੇ ਮੰਦਰ 'ਚ ਸਿੱਟਤਾ ਅਤੇ ਸੂਰ ਦਾ ਮਾਸ ਚੱਕ ਕੇ ਮਸਜਿਦ ਸਿੱਟਤਾ। ਜਦੋਂ ਦੇਖਿਆ ਮਸਜਿਦ ਵਾਲੇ ਹੈ ਸੂਰ ਦਾ ਮਾਸ, ਮੰਦਰ ਵਾਲੇ ਹੈ ਗਊ ਦਾ ਮਾਸ, ਇਹਦਾ ਮੁਸਲਮਾਨਾਂ ਨੇ ਸਿੱਟਿਆ ਹੋਊਗਾ। ਉਹ ਕਹਿੰਦੇ ਇਹਦੇ ਹਿੰਦੂ ਨੂੰ ਸਿੱਟਿਆ, ਚੱਕ ਲਈਆਂ ਤਲਵਾਰਾਂ, ਕਿੰਨੇ ਹਿੰਦੂ ਮੁਸਲਮਾਨ ਮਾਰਤੇ ਅਤੇ ਗਿੱਧ ਨੇ ਚੱਕਿਆ ਦੋਨਾਂ ਦਾ ਮਾਸ, ਕਹਿੰਦੇ ਖਾਓ ਬੱਚਿਓ ਆਰਾਮ ਨਾਲ। ਸੋ ਅਸੀਂ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਸੋਚ ਹੈ, ਧਰਮ ਜਿਹੜੇ ਅਸੀਂ ਬਣਾਏ ਨੇ, ਫਿਰਕਾ ਬਣਾਇਆ, ਨਫ਼ਰਤਾਂ ਪੈਦਾ ਕੀਤੀਆਂ, ਸਾਨੂੰ ਪਰਮਾਤਮਾ ਨੇ ਇਨਸਾਨ ਬਣਾਇਆ ਸੀ ਵਧੀਆ ਕੰਮ ਕਰਨ ਦੇ ਲਈ। ਅਸੀਂ ਗਿੱਧਾਂ ਵਾਲੇ ਕੰਮ ਕਰਦੇ ਹਾਂ, ਗਿੱਧਾਂ ਵਾਲੇ ਕੰਮ ਪੁੱਠੇ ਕੰਮ ਕਰਦੇ ਹਾਂ। ਕਦੇ ਸੋਚ ਕੇ ਦੇਖ ਲਓ ਅਸੀਂ ਕਿਹੜੇ ਕਿਹੜੇ ਕੰਮ ਨਹੀਂ ਪੁੱਠੇ ਕਰਦੇ, ਹਾਂਜੀ। ਅਤੇ ਆਮ ਤੌਰ 'ਤੇ ਕੀ ਹੁੰਦਾ ਕਿ ਨਫ਼ਰਤ ਅਸੀਂ ਹਮੇਸ਼ਾ ਕਰਦੇ ਹਾਂ। ਕੁਦਰਤ ਦੀ ਕੋਈ ਚੀਜ਼ ਦੇਖ ਲਓ, ਕੋਈ ਕਦੇ ਮੀਂਹ ਨੇ ਦੇਖਿਆ ਵੀ ਮੈਂ ਤਾਂ ਹਰੀਜਨ ਦੇ ਘਰ ਪੈਣਾ ਜਾਂ ਉਹਦੇ ਸਰਦਾਰ ਦੇ ਘਰ ਪੈਣਾ, ਸਾਰਿਆਂ ਨੂੰ ਵੰਡਦੀ ਹੈ, ਹਾਂਜੀ। ਸੋ ਇਸ ਕਰਕੇ ਅਸੀਂ ਨਫ਼ਰਤ ਪੈਦਾ ਕਰਦੇ ਹਾਂ। ਸੋ ਪਰਮਾਤਮਾ ਜਿਹੜੀ ਹੈ ਉਹ ਬਹੁਤ ਪਿਓਰ ਚੀਜ਼ ਹੈ, ਪਰਫੈਕਟ ਚੀਜ਼ ਹੈ, ਉਹਦੇ ਵਿੱਚ ਕੋਈ ਚੀਜ਼ ਦੀ ਕਮੀ ਨਹੀਂ। ਪਰ ਜਿਹੜੀਆਂ ਕਮੀਆਂ ਪੈਦਾ ਕੀਤੀਆਂ, ਦੁਨੀਆ 'ਚ ਹੇਰਾ ਫੇਰੀਆਂ, ਗਲਤ ਮਤ ਕੰਮ ਹੁੰਦੇ ਨੇ, ਉਹ ਇਨਸਾਨ ਨੇ ਹੀ ਪੈਦਾ ਕੀਤੇ ਨੇ। ਹੁਣ ਗੱਲ ਆਪਾਂ ਕਹੋਗੇ ਟਾਈਮ ਦਾ ਹਿਸਾਬ ਵੀ ਖਿਆਲ ਰੱਖਣਾ। ਹੁਣ ਤੀਜਾ ਟੋਪਿਕ ਹੈ ਕਿ ਪਰਮਾਤਮਾ ਰਹਿੰਦਾ ਕਿੱਥੇ ਹੈ, ਵੇਅਰ ਹੀ ਰਿਜ਼ਾਈਡਸ। ਹੁਣ ਬਾਹਲੇ ਲੋਕਾਂ ਦਾ ਖਿਆਲ ਹੈ ਕਿੱਥੇ ਹੈ, ਉਹ ਕਹਿਣਗੇ ਜਾਂ ਮੰਦਰ 'ਚ ਰਹਿੰਦਾ, ਜਾਂ ਮਸਜਿਦ 'ਚ ਰਹਿੰਦਾ, ਜਾਂ ਗਿਰਜੇ ਘਰ 'ਚ ਰਹਿੰਦਾ, ਜਾਂ ਉਹ ਸਰੋਵਰਾਂ 'ਚ ਰਹਿੰਦਾ, ਪਾਣੀਆਂ 'ਚ ਰਹਿੰਦਾ, ਜਾਂ ਉਹ ਪਹਾੜਾਂ 'ਚ ਰਹਿੰਦਾ। ਭਾਈ ਸਾਹਿਬ, ਉਹ ਜਿਹੜਾ ਹੈਗਾ ਉਹ ਸਾਡੇ ਅੰਦਰ ਹੈ। ਇਸੇ ਕਰਕੇ ਤੁਲਸੀ ਸਾਹਿਬ ਨੇ ਕਿਹਾ ਸੀ, ਕਿਉਂ ਭਟਕਦਾ ਫਿਰ ਰਿਹਾ ਤੂੰ ਐਂ ਤਲਾਸ਼ੇ ਯਾਰ ਮੈਂ, ਰਾਸਤਾ ਸ਼ਹ ਰਗ ਮੇਂ ਹੈ ਦਿਲ ਬਰ ਪੇ ਜਾਣੇ ਕੇ ਲੀਏ। ਜਿੱਧਰ ਮਰਜ਼ੀ ਤੁਸੀਂ ਭੜਕੀ ਜਾਓ, ਜਿੱਧਰ ਮਰਜ਼ੀ ਜਾਈ ਜਾਓ, ਇਹ ਠੀਕ ਹੈ ਵੀ ਥੋੜ੍ਹੀ ਜਿਹੀ ਸ਼ਾਂਤੀ ਮਨ ਦੀ ਆ ਜਾਂਦੀ ਹੈ, ਪਰ ਜਿਹੜੀ ਅਸਲੀ ਸ਼ਾਂਤੀ ਆ ਉਹ ਬਾਹਰੋਂ ਤੁਹਾਨੂੰ ਪਰਮਾਤਮਾ ਅੱਜ ਤੱਕ ਨਹੀਂ ਲੱਭਿਆ। ਇਸੇ ਕਰਕੇ ਪਲਟੂ ਸਾਹਿਬ ਨੇ ਕਿਹਾ ਸੀ, ਵਾਈ ਆਰ ਯੂ ਕਰਾਇੰਗ ਓ ਲਾਰਡ, ਦਾ ਲਾਰਡ ਇਜ਼ ਰਾਈਟ ਦੇਅਰ ਵਿਦਿਨ ਯੂ। ਪਰਮਾਤਮਾ ਕਹੀਏ ਨਾ, ਅੱਲਾ ਅੱਲਾ ਛੈਣੇ ਖੜਕਾਈਏ ਨੇ, ਛੈਣੇ ਖੜਕਾਈਏ ਨੇ, ਛੈਣੇ ਖੜਕਾਈਏ ਨੇ, ਪਰਮਾਤਮਾ ਸਾਡੇ ਅੰਦਰ ਹੈ, ਜਦੋਂ ਮਿਹਨਤ ਕਰਾਂਗੇ ਅੰਦਰੋਂ ਹੀ ਲੱਭਾਂਗੇ। ਸੋ ਇਸੇ ਕਰਕੇ ਜਿਵੇਂ ਮੈਂ ਪਹਿਲਾਂ ਕਿਹਾ ਸੀ, ਇਸ ਗੁਫਾ ਮੇਂ ਖੁੱਟ ਭੰਡਾਰਾ ਤਿਸ ਵਿੱਚ ਬਸੇ, ਹਰ ਅਲਖ ਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸ਼ਬਦੀ, ਗੁਰਮਤੀ ਸ਼ਬਦ ਸੁਣਾਵਣਿਆ। ਇਹਦਾ ਮਤਲਬ ਹੈ ਕਿ ਉਹ ਗੁਪਤ ਹੈ ਅਤੇ ਪ੍ਰਗਟ ਹੈ। ਜਦੋਂ ਮਿਹਨਤ ਕਰ ਲੈਣੇ, ਜਿਹੜਾ ਛੁਪੀ ਚੀਜ਼ ਉਹ ਲੱਭ ਲੈਣੇ, ਉਹ ਪ੍ਰਗਟ ਹੋ ਜਾਂਦਾ। ਜਦੋਂ ਪ੍ਰਗਟ ਹੋ ਜਾਂਦਾ, ਜਿਵੇਂ ਨਾਮਦੇਵ ਨੂੰ ਪ੍ਰਗਟ ਹੋ ਗਿਆ ਸੀ ਨਾਮਦੇਵ ਜੀ ਨੂੰ, ਅਤੇ ਉਹ ਕੁੱਤੇ ਨੂੰ ਵੀ ਕਹਿੰਦੇ ਸੀ, ਸਵਾਮੀ ਤੂੰ ਆਹ ਰੁੱਖੀ ਰੋਟੀ ਕਿਉਂ ਖਾ ਲੈ ਕੇ ਜਾ ਰਿਹਾ, ਮੈਨੂੰ ਚੋਪੜ ਦਾ ਲੈਣ ਦੇ। ਉਹ ਕੋਈ ਕੁੱਤੇ ਦੇ ਵਿੱਚ ਵੀ ਰੱਬ ਨਜ਼ਰ ਆਉਂਦਾ ਸੀਗਾ। ਸੋ ਇਸ ਕਰਕੇ ਸਿੰਪਲ ਗੱਲ ਹੈ ਕਿ ਪਰਮਾਤਮਾ ਜਿਹੜਾ ਹੈਗਾ ਉਹ ਸਾਡੇ ਅੰਦਰ ਹੈ। ਪਰ ਸਵਾਲ ਹੈ ਵੀ ਇਫ ਦਾ ਗੋਡ ਰਿਜ਼ਾਈਡ ਵਿਦ ਇਨ ਅਵਰ ਬਾਡੀ, ਡਾਕਟਰ ਇੰਨਾ ਚੀਰਫਾੜ ਕਰਦੇ ਨੇ ਬ੍ਰੇਨ ਦਾ, ਚੀਰਫਾੜ ਕਰਦੇ ਨੇ, ਸਰਜਰੀਆਂ ਕਰਦੇ ਨੇ, ਹਾਰਟ ਦੀਆਂ ਸਰਜਰੀਆਂ ਕਰਦੇ ਨੇ, ਅੱਜ ਤੱਕ ਉਹਨਾਂ ਨੂੰ ਤਾਂ ਲੱਭਿਆ ਨਹੀਂ। ਕਿਉਂ? ਕਿਉਂਕਿ ਦੈਟ ਇਜ਼ ਸਪਿਰਚੁਅਲ ਸਬਸਟਾਂਸ, ਇਟਸ ਨਾਟ ਏ ਫਿਜ਼ੀਕਲ ਸਬਸਟਾਂਸ। ਅਸੀਂ ਇਹਨੂੰ ਫੀਲ ਕਰ ਸਕਦੇ ਹਾਂ, ਹਾਂਜੀ, ਪਰ ਇਹਦੀ ਸਰਜਰੀ ਨਹੀਂ ਹੋ ਸਕਦੀ। ਸੋ ਇਸ ਕਰਕੇ ਪਰਮਾਤਮਾ ਸਾਡੇ ਅੰਦਰ ਹੈ, ਪਰ ਦਿਸਦਾ ਕਿਉਂ ਨਹੀਂ? ਦਿਸਦਾ ਇਸ ਕਰਕੇ ਨਹੀਂ ਵੀ ਇਹਦੇ ਵਿੱਚ ਹਉਮੈ ਆ ਸਾਡੇ 'ਚ। ਏਕਾ ਸੰਗਤ ਇਕਤ ਗ੍ਰਹਿ ਵਸਤੇ, ਮਿਲ ਬਾਤ ਨਾ ਕਰਤੇ ਪਾਈ, ਅੰਤਰ ਅਲੱਖ ਨਾ ਜਾਏ ਲਖਿਆ, ਵਿੱਚ ਹਉਮੈ ਪੜਦਾ ਪਾਈ। ਇਹ ਜਿਹੜਾ ਸਾਡੇ ਹਉਮੈ ਹੈ ਨਾ ਕਿ ਮੈਂ ਜਿਹੜੀ ਸਾਧਨ ਮੈਂ ਕਰਦੇ ਰਹਿੰਦੇ ਹਾਂ ਭੇੜ ਵਾਂਗੂ, ਉਹਦੇ ਕਰਕੇ ਸਾਡਾ ਔਖਾ। ਜਦੋਂ ਅਸੀਂ ਕਹਿੰਦੇ ਮੇਰਾ ਮੁੰਡਾ, ਮੇਰੀ ਕੁੜੀ, ਮੇਰੇ ਭਤੀਜੇ ਡਾਕਟਰ ਬਣ ਗਏ, ਆਹ ਮੇਰੀ ਵੱਡੀ ਕੋਠੀ, ਉਹ ਵੀ ਮੇਰੀ ਕੋਠੀ, ਆਹ ਵੀ ਮੇਰੀ ਕੋਠੀ, ਆਹ ਮੇਰਾ ਮਕਾਨ, ਆਹ ਮੇਰੀ ਪੋਰਚ, ਆਹ ਮੇਰੀ ਰੇਂਜ ਰੋਵਰ, ਆਹ ਮੇਰੀ ਮਰਸਡੀ, ਆਹ ਮੇਰੀ BMW। ਇਹ ਜਿਹੜਾ ਮੈਂ ਕਰੀਏ ਨਾ, ਸਾਡਾ ਹੈ ਕੁਛ ਨਹੀਂ ਹੈ। ਇਸੇ ਕਰਕੇ ਜਿੰਨਾ ਚਿਰ ਸਾਡੀ ਮੈਂ ਹੈਗੀ ਹੈ ਨਾ, ਈਗੋ ਸਾਡੇ ਵਿੱਚ ਬੋਲਦੀ ਹੈ, ਇਸ ਕਰਕੇ ਪਰਮਾਤਮਾ ਦੇ ਦਰਸ਼ਨ ਨਹੀਂ ਹੁੰਦੇ। ਕਿਉਂ? ਸਿੰਪਲ ਤਰੀਕੇ ਨਾਲ, ਜੇ ਆਪਣੇ ਦੁੱਧ ਪਾਉਣਾ ਹੋਵੇ ਕਿਸੇ ਭਾਂਡੇ ਦੇ ਵਿੱਚ, ਅਤੇ ਭਾਂਡੇ 'ਚ ਪਹਿਲਾਂ ਮਿੱਟੀ ਪਈ ਹੈ, ਤੂੰ ਗੰਦ ਪਿਆ, ਤੁਸੀਂ ਦੁੱਧ ਪਾਉਂਦੇ ਹੋ ਕਦੇ? ਤੁਸੀਂ ਕਹਿੰਦੇ ਹੋ ਪਹਿਲਾਂ ਭਾਂਡੇ ਨੂੰ ਮਾਂਜ ਲਓ। ਆਪਾਂ ਰੋਟੀ ਵੀ ਸ਼ਾਮ ਨੂੰ ਖਾਂਦੇ ਹਾਂ ਕਿ ਨਹੀਂ ਖਾਂਦੇ? ਪਹਿਲਾਂ ਭਾਂਡੇ ਸਾਫ਼ ਕਰਕੇ ਫਿਰ ਅਸੀਂ ਉਹਦੇ ਸਬਜ਼ੀ ਪਾਉਂਦੇ ਹਾਂ। ਸੋ ਇਸੇ ਕਰਕੇ ਜਿਹੜਾ ਸਾਡਾ ਸਰੀਰ ਹੈ, ਇਹਦੇ ਵਿੱਚ ਤਾਂ ਨਫ਼ਰਤਾਂ ਪਈਆਂ ਨੇ, ਹੇਰਾ ਫੇਰੀਆਂ ਪਈਆਂ ਨੇ, ਨਿੰਦਿਆ ਚੁਗਲੀ ਪਈ ਹੈ, ਧਰਮਾਂ ਦਾ ਰੌਲਾ ਪਿਆ ਹੈ, ਨਫ਼ਰਤਾਂ ਪਈਆਂ ਨੇ। ਜਦੋਂ ਸਾਰਾ ਭਰਿਆ ਹੀ ਪਿਆ ਸਾਡਾ ਸਾਰਾ ਸਰੀਰ ਦੇ ਵਿੱਚ, ਰੱਬ ਦਾ ਨਾਂ ਕਿੱਥੋਂ ਪਊਗਾ? ਪਹਿਲਾਂ ਸਾਨੂੰ ਇਹਨਾਂ ਦੀ ਇਹਨਾਂ ਨੂੰ ਖਾਲੀ ਕਰਨਾ ਪਊ ਆਪਣਾ ਭਾਂਡਾ। ਦਿਲ ਕਾ ਹੁਜਰਾ ਸਾਫ਼ ਕਰ, ਜਾਣਾ ਕੇ ਆਨੇ ਕੇ ਲੀਏ, ਧਿਆਨ ਗੈਰੋਂ ਕਾ ਉਠਾ ਇਸਕੋ ਬਿਠਾਨੇ ਕੇ ਲੀਏ। ਜਿਹੜੇ ਦੂਜੇ ਗੈਰਾਂ ਦਾ ਧਿਆਨ ਹੈ ਨਾ, ਜਿੰਨਾ ਚਿਰ ਤੂੰ ਉੱਧਰੋਂ ਡਿਟੈਚ ਨਹੀਂ ਹੁੰਦਾ, ਉਨਾ ਚਿਰ ਤੱਕ ਤੂੰ ਕਿੱਥੇ ਪਰਮਾਤਮਾ ਨੂੰ ਬਿਠਾਏਗਾ। ਜਿਹੜਾ ਕੁੱਤਾ ਵੀ ਹੈ ਨਾ, ਕੁੱਤਾ ਵੀ ਜ਼ਮੀਨ 'ਤੇ ਬੈਠਦਾ, ਉਹ ਵੀ ਪੂੰਛਣਾ ਪਹਿਲਾਂ ਜ਼ਮੀਨ ਸਾਫ਼ ਕਰਦਾ ਹੁੰਦਾ। ਅਤੇ ਅਸੀਂ ਪਰਮਾਤਮਾ ਨੂੰ ਉਠਾਉਣਾ ਚਾਹੀਦਾ, ਅੰਦਰ ਸਾਡੇ ਗੰਦ ਹੀ ਗੰਦ ਭਰਿਆ ਪਿਆ। ਸੋ ਜਿੰਨਾ ਚਿਰ ਅਸੀਂ ਗੰਦ ਸਾਫ਼ ਨਹੀਂ ਕਰਦੇ, ਆਪਣੀ ਈਗੋ ਸਾਫ਼ ਨਹੀਂ ਕਰਦੇ, ਉਨਾ ਚਿਰ ਤੱਕ ਪਰਮਾਤਮਾ ਨੂੰ ਅਸੀਂ ਸਾਕਸ਼ਾਤ ਦਰਸ਼ਨ ਨਹੀਂ ਕਰ ਸਕਦੇ। ਜਿਸ ਤਰ੍ਹਾਂ ਮੁਰਗਾਬੀ ਨਹੀਂ ਹੁੰਦੀ, ਮੁਰਗਾਬੀ ਇੱਕ ਜਾਨਵਰ ਹੈ, ਉਹ ਪਾਣੀ ਵਿੱਚ ਰਹਿੰਦੀ ਹੈ, ਖੁਸ਼ਕ ਪਾਣੀ ਦੇ ਵਿੱਚ ਰਹਿੰਦੀ ਹੈ, ਪਰ ਪਾਣੀ ਨਾਲ ਪੱਖ ਨਹੀਂ ਹੁੰਦੇ, ਖੁਸ਼ਕ ਭਰਾਂ ਉੱਡ ਜਾਂਦੀ ਹੈ। ਕਮਲ ਦਾ ਫੁੱਲ ਆ, ਉਹ ਵੀ ਪਾਣੀ 'ਚ ਹੁੰਦਾ, ਪਰ ਉੱਪਰੋਂ ਦੇਖੋ ਕਿੰਨਾ ਵਧੀਆ ਫੁੱਲ ਹੁੰਦਾ। ਇਸੇ ਤਰ੍ਹਾਂ ਹੀ ਅਸੀਂ ਦੁਨੀਆਂ ਵਿੱਚ ਰਹਿਣਾ, ਇਹ ਨਹੀਂ ਵੀ ਕੋਈ ਜੰਗਲਾਂ 'ਚ ਪਹਾੜਾਂ 'ਚ ਛੁੱਪ ਜਾਓ ਜਾਂ ਕੋਈ ਘਰ ਬੱਚਿਆਂ ਨੂੰ ਛੱਡਿਆਓ, ਕੋਈ ਡਾਈਵੋਰਸ ਕਰਕੇ ਲੱਗ ਰਹੋ, ਇਸ ਤਰ੍ਹਾਂ ਨਹੀਂ ਮਿਲਣਾ। ਕਿਉਂਕਿ ਰਹਿਣਾ ਆਪਾਂ ਨੂੰ ਪਰਿਵਾਰ 'ਚ ਹੈ, ਲੇਕਿਨ ਸਾਨੂੰ ਉੱਧਰ ਅਟੈਚਮੈਂਟ ਜਿਹੜੀ ਲਗਾਵ ਹੈ ਨਾ, ਉਹ ਦੁਨੀਆਂ ਨਾਲ ਘਟਾਉਣਾ ਚਾਹੀਦਾ, ਘਟਾ ਕੇ ਉੱਧਰਲੇ ਪਾਸੇ ਲਗਾਓ ਲਾਉਣਾ ਚਾਹੀਦਾ, ਉੱਧਰ ਅਟੈਚਮੈਂਟ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਇੱਕ ਭਿਖਾਰੀ ਨੂੰ ਜਿਹੜਾ ਕੋਈ ਬੈਗਰ ਹੈ, ਉਹਨੂੰ ਕਹੋ ਵੀ ਉਹਦੇ ਹੱਥ 'ਚ ਪੰਜੀਆਂ ਦਸੀਆਂ ਨੇ, ਉਹ ਦੇ ਉਹਦੇ ਕੋਲ ਸਾਰੀ ਜਾਇਦਾਦ ਹੋਊਗੀ, ਤੁਹਾਨੂੰ ਮਾਰ ਦੂ ਜੇ ਤੁਸੀਂ ਖੋ ਕੇ ਦੇਖ ਲਓ। ਪਰ ਜੇ 100 ਦਾ ਨੋਟ ਉਹਦੇ ਹੱਥ 'ਚ ਦੇ ਦਿਓਗੇ, ਉਹਨੂੰ ਪਤਾ ਵਧੀਆ ਚੀਜ਼ ਮਿਲ ਗਈ, ਉਹਨੇ ਕਹਿੰਦਾ ਲੈ ਜਾ 2 ਰੁਪਏ ਦੀ ਭਾਣੀ ਹੈ। ਸੋ ਇਸੇ ਤਰ੍ਹਾਂ ਹੀ ਜਦੋਂ ਅਸੀਂ ਅੰਦਰ ਮਿਹਨਤ ਕਰਾਂਗੇ, ਸਾਨੂੰ ਅੰਦਰੋਂ ਆਨੰਦ ਆਊਗਾ। ਫਿਰ ਅਸੀਂ TV ਨਹੀਂ ਦੇਖਦੇ, ਫਿਰ ਅਸੀਂ ਡਰਾਮੇ ਨਹੀਂ ਦੇਖਦੇ, ਫਿਰ ਅਸੀਂ ਨਿੰਦਿਆ ਨਹੀਂ ਕਰਦੇ, ਅਸੀਂ ਚੁਗਲੀ ਨਹੀਂ ਕਰਦੇ, ਫਿਰ ਫੋਨ ਨਹੀਂ ਖੜਕਦੇ, ਫਿਰ ਅਸੀਂ ਰਿਸ਼ਤੇਦਾਰਾਂ ਦੇ ਮਗਰ ਨਹੀਂ ਭੱਜੇ ਫਿਰਦੇ। ਮੇਰੀ ਫੂਫੀ ਦਾ ਵਿਆਹ, ਮੇਰੇ ਚਾਚੇ ਦਾ ਵਿਆਹ ਮੁੰਡਾ, ਉਹ ਕਹਿੰਦਾ ਜਾਣਾ ਦੁਨੀਆਦਾਰੀ ਕਰਨੀ ਹੈ, ਪਰ ਘੱਟ ਤੋਂ ਘੱਟ ਰਹੋ, ਉੱਥੇ ਵੀ ਬੈਠ ਕੇ ਪਾਠ ਕਰੋ, ਠੀਕ ਹੈ ਨਾ ਜੀ। ਸੋ ਇਸ ਕਰਕੇ ਸਾਡਾ ਜਿਹੜੀ ਅਟੈਚਮੈਂਟ ਹੈ ਨਾ, ਉਹ ਹਮੇਸ਼ਾ ਅੰਦਰੋਂ ਹੀ ਹੋਏਗੀ। ਸੋ ਇਸੇ ਕਰਕੇ ਤਾਂ ਕਹਿੰਦਾ ਦਾ ਲੇਨ ਆਫ ਲਵ ਇਜ਼ ਸੋ ਨੈਰੋ, ਜਿਹੜੀ ਉਹ ਕਹਿੰਦੇ ਸੜਕ ਦੇ ਉੱਤੇ ਲੇਨ ਹੁੰਦੀ ਹੈ, ਇਸ ਲਈ ਜਿਹੜੀ ਸਾਡੇ ਅੰਦਰ ਲੇਨ ਹੈ ਸਾਰ ਰਗ ਦੇ ਵਿੱਚ ਦੀ, ਸੁਖਮਨਾ ਨਦੀ ਦੇ ਵਿੱਚ ਦੀ, ਦਾ ਲੇਨ ਆਫ ਲਵ ਇਜ਼ ਸੋ ਨੈਰੋ ਦੈਟ ਇਟ ਕੈਨ ਨਾਟ ਕੰਟੇਨ ਟੂ। ਦੋ ਚੀਜ਼ਾਂ ਨਹੀਂ ਜਾ ਸਕਦੀਆਂ, ਵੀ ਈਗੋ ਵੀ ਚਲੀ ਜਾਵੇ ਅਤੇ ਪਿਆਰ ਵੀ ਚਲਾਵੇ, ਨੋ ਨੋ ਨੋ, ਇੱਕੋ ਹੀ ਜਾਓ। ਇਫ ਆਮ ਹੀ ਇਜ਼ ਨੋਟ, ਜੇ ਮੈਂ ਕਰਦਿਆਂ ਫਿਰ ਪਰਮਾਤਮਾ ਨਹੀਂ ਹੁੰਦਾ, ਐਂਡ ਇਫ ਹੀ ਇਜ਼ ਦੈਨ ਆਮ ਨੋਟ। ਜਦੋਂ ਪਰਮਾਤਮਾ ਵੱਸ ਗਿਆ, ਫਿਰ ਸਾਡੀ ਈਗੋ ਸਾਰੀ ਖਾਲੀ ਹੋ ਜਾਂਦੀ ਹੈ। ਹੁਣ ਇਹ ਹੈ ਵੀ ਜੇ ਪਰਮਾਤਮਾ ਸਾਡੇ ਅੰਦਰ ਹੈ, ਕਿਉਂਕਿ ਟਾਈਮ ਵੀ ਆਪਾਂ ਨੂੰ ਛੇਤੀ ਸਮਰਾਈਜ਼ ਕਰਨੀ ਹੈ, ਅਤੇ ਪਰਮਾਤਮਾ ਮਿਲੂਗਾ ਕਿਵੇਂ? ਸਿੰਪਲ ਤਰੀਕਾ, ਜਿਹੜੀ ਵੀ ਚੀਜ਼ ਦਾ ਸਾਨੂੰ ਗਿਆਨ ਲੈਣਾ ਹੁੰਦਾ, ਉਹ ਗਿਆਨ ਸਾਡੇ ਅੰਦਰ ਹੁੰਦਾ। ਜਿਸ ਤਰ੍ਹਾਂ ਅਸੀਂ ਟੀਚਰ ਤੋਂ ਹੈ, ਵਿੱਦਿਆ ਦੀ ਅਕਲ ਸਾਡੇ ਕੋਲ ਹੈ, ਟੀਚਰ ਨੇ ਕੋਈ ਘੋਲ ਕੇ ਨਹੀਂ ਪਾਇਆ ਸਾਨੂੰ, ਕੋਈ ਸਕੰਜਮੀ ਜਿਹੀ ਬਣਾਤੀ ਵੀ ਆ ਲੈ ਵੀ ਤੈਨੂੰ ਪਾਣੀ 'ਚ ਘੋਲਦੀਆਂ, ਕਿਤਾਬਾਂ ਘੋਲਦੀਆਂ, ਪੀ ਲਿਆ ਹੁਣ ਤੂੰ ਡਾਕਟਰ ਬਣ ਗਿਆ, ਤੂੰ ਪੀ ਲਿਆ IT ਬਣ ਗਿਆ। ਨਹੀਂ ਨਹੀਂ, ਉਹਨਾਂ ਨੇ, ਕਿਉਂਕਿ ਉਹਨਾਂ ਨੂੰ ਆਲਰੇਡੀ ਤਜਰਬਾ ਹੋਇਆ ਹੁੰਦਾ, ਉਹ ਸਾਨੂੰ ਗੁਰਮੰਤਰ ਦਿੰਦੇ ਨੇ, ਉਹ ਸਾਨੂੰ ਗਾਈਡ ਕਰਦੇ ਨੇ। ਸੋ ਉਹ ਗਾਈਡ ਤੋਂ ਜਦੋਂ ਅਸੀਂ ਪ੍ਰੈਕਟੀਕਲ ਅਮਲ ਕਰ ਦਿੰਦੇ ਹਾਂ, ਤਾਂ ਫਿਰ ਅਸੀਂ ਫਾਇਦਾ ਉਡਾਉਂਦੇ, ਅਸੀਂ ਵੀ ਡਾਕਟਰ ਬਣ ਜਾਂਦੇ, ਅਸੀਂ ਵੀ ਵਕੀਲ ਬਣ ਜਾਂਦੇ, ਅਸੀਂ ਵੀ IT ਬਣ ਜਾਂਦੇ, ਅਸੀਂ ਮਿਨਿਸਟਰ ਬਣ ਜਾਂਦੇ, ਅਸੀਂ ਵੀ ਸੰਤ ਬਣ ਸਕਦੇ ਹਾਂ। ਸੋ ਉਹ ਜਿਹੜੇ ਦੁਨੀਆਂ ਦੇ ਬਾਹਰ ਜਿਹੜੇ ਨੂੰ ਗਾਈਡ ਕਹਿੰਦੇ, ਇਫ ਯੂ ਗੋ ਫਰੇ ਹਜ ਟੇਕ ਏ ਹਾਜੀ ਵਿਦ ਯੂ, ਜਦੋਂ ਕਦੇ ਹਜ ਕਰਨ ਜਾਂਦੇ ਹਾਂ ਹਾਜੀ ਲੈ ਜਾਓ, ਤੁਸੀਂ ਆਸਾਨੀ ਨਾਲ ਸਮਝ ਲਓ। ਆਪਾਂ ਰਾਜਸਥਾਨ ਦੇ ਵਿੱਚ ਟੂਰ ਕਰਨ ਜਾਂਦੇ ਹਾਂ, ਆਪਾਂ ਤਾਮਿਲਨਾਡੂ ਜਾਂਦੇ ਹਾਂ, ਉੱਥੇ ਆਪਾਂ ਨੂੰ ਗਾਈਡ ਮਿਲ ਜਾਂਦਾ, ਉਹ ਸਾਨੂੰ ਫਟਾਫਟ ਸਮਝਾਉਂਦਾ ਵੀ ਆਹ ਬਿਲਡਿੰਗ ਹੈ, ਉਦੋਂ ਬਣੀ, ਇੱਥੇ ਬਣੀ, ਆਹ ਰਸਤਾ, ਉਹ ਰਸਤਾ, ਕਿਉਂਕਿ ਉੱਥੇ ਉਹਦਾ ਭੇਤੀ ਹੈ। ਇਸੇ ਤਰ੍ਹਾਂ ਜਿਹੜਾ ਅੰਦਰ ਦਾ ਭੇਤੀ ਅੰਦਰ ਮਿਹਨਤ ਕਰਦਾ, ਉਹ ਸਾਨੂੰ ਭੇਤੀ ਦੀ ਲੋੜ ਹੈ। ਉਸੇ ਕਰਕੇ ਕਹਿੰਦੇ ਨਾ ਮੁਰਸ਼ਦ ਏ ਕਾਮਿਲ, ਮੁਰਸ਼ਦ ਦੀ ਲੋੜ ਹੈ, ਕਾਮਲ ਮੁਰਸ਼ਦ ਦੀ ਲੋੜ ਹੈ, ਜੇ ਤੁਸੀਂ ਅੰਦਰੋਂ ਪਰਮਾਤਮਾ ਨੂੰ ਪਾਉਣਾ ਹੈ। ਕਾਮਲੇ ਕਾਮਲ ਮੁਰਸ਼ਦ, ਮੁਰਸ਼ਦ ਏ ਕਾਮਿਲ ਸੇ ਮਿਲ ਸਿਦਕ ਔਰ ਸਬੂਰੀ ਸੇ ਹੈ ਤਕੀ, ਜੋ ਤੁਝੇ ਦੇਗਾ ਫਹਿਮ ਸ਼ਾਹ ਰੱਖ ਕੇ ਪਾਣੀ ਕੇ ਲੀਏ, ਗੋਸ਼ੇ ਵਾਦਨ ਹੋ ਕੁਸ਼ਾਦਾਂ, ਜੋ ਕਰੇ ਕੁਛ ਦਿਨ ਅਮਲ, ਲਾ ਇਲਾਹ ਅੱਲਾਹ ਅਕਬਰ ਭੇਜਾਣੇ ਕੇ ਲੀਏ। ਇਹਦਾ ਮਤਲਬ ਮੁਰਸ਼ਦ ਏ ਕਾਮਿਲ ਸੇ ਮਿਲ, ਕੋਈ ਇਹੋ ਜਿਹਾ ਬੰਦਾ ਲੱਭ, ਮੁਰਸ਼ਦ ਲੱਭ, ਕਿਹੜਾ ਕਾਮਲ ਹੋਵੇ, ਪਰਫੈਕਟ ਮਾਸਟਰ ਹੋਵੇ, ਜਿਹੜਾ ਅੰਦਰ ਰੋਜ਼ ਹੀ ਜਾਂਦਾ ਹੋਵੇ, ਜਿਵੇਂ ਸੇਂਟ ਜੌਨ ਨੇ ਕਿਹਾ ਸੀ ਆਈ ਡੇਲੀ, ਮੈਂ ਤਾਂ ਰੋਜ਼ ਹੀ ਜਾਂਦਾ ਅੰਦਰ। ਸੋ ਇਸ ਕਰਕੇ ਸਿਦਕ ਔਰ ਸਬੂਰੀ ਸੇ ਤਕੀ, ਐਵੇਂ ਨਾ ਵੀ ਤੂੰ ਉਹਨੂੰ ਪਰਖਣ ਦੀ ਘੜੀ ਲਾ ਵੀ ਇਹ ਤਾਂ ਜੀ ਹਰੀਜਨ ਹੈ ਜੀ, ਇਹ ਮੇਰਾ ਕਿਵੇਂ ਜੀ, ਇਹ ਸਰਦਾਰ ਹੈ ਜੀ, ਇਹ ਹਿੰਦੂ ਹੈ ਜੀ, ਇਹ ਬਾਣੀ ਹੈ ਜੀ, ਇਹਦਾ ਕੋਟ ਪਾਈ ਫਿਰਦਾ ਜੀ, ਇਹਦੇ ਚਿੱਟੇ ਕੱਪੜੇ ਪਾਈ ਫਿਰਦਾ। ਨਹੀਂ ਨਹੀਂ, ਆਪਾਂ ਕਹਿੰਦੇ ਹਾਂ ਜਾਤ ਨਾ ਪੁੱਛੋ ਸਾਧ ਕੀ, ਪੁੱਛ ਲੀਜੀਏ ਗਿਆਨ, ਮੋਲ ਕਰੋ ਤਲਵਾਰ ਕਾ, ਪੜਾ ਰਹਿਣ ਦੋ ਮਿਆਨ। ਜਿਸ ਤਰ੍ਹਾਂ ਅਸੀਂ ਟੀਚਰ ਦੀ ਕਦੇ ਜਾਤ ਪਾਤ ਨਹੀਂ ਨਾ ਦੇਖੀ, ਜਿਸ ਤਰ੍ਹਾਂ ਜੋ ਤਲਵਾਰ ਹੀ ਇੰਪੋਰਟੈਂਟ ਆ ਕਮਾ ਉਹ ਜਿਹੜੀ ਮਿਆਨ ਦੇ ਨਾਲੋਂ, ਜਿਸ ਤਰ੍ਹਾਂ ਸੋਨੇ ਦੇ ਗਹਿਣੇ ਇੰਪੋਰਟੈਂਟ ਨੇ ਡੱਬੇ ਦੇ ਨਾਲੋਂ, ਇਸੇ ਤਰ੍ਹਾਂ ਜਿਹੜਾ ਗਿਆਨ ਹੈ ਗੁਰੂ ਦੇ ਕੋਲ ਅੰਦਰਲਾ, ਉਹ ਇੰਪੋਰਟੈਂਟ ਹੈ, ਜਾਤ ਪਾਤ ਨਹੀਂ। ਮੁਰਸ਼ਦ ਦੇ ਕਾਮਿਲ ਸੇ ਮਿਲ ਸਿਦਕ ਔਰ ਸਬੂਰੀ ਸੇ ਤਕੀ, ਪਿਆਰ ਦੇ ਨਾਲ, ਵਿਸ਼ਵਾਸ ਦੇ ਨਾਲ ਕਿ ਮੈਂ ਇਹਦੇ ਕੁਛ ਖੱਟਣਾ ਲੈਣਾ। ਜੇ ਟੀਚਰ ਨੂੰ ਅਸੀਂ ਪਰਖ ਨਹੀਂ ਜਾਵਾਂਗੇ ਤਾਂ ਫਿਰ ਅਸੀਂ ਕੱਖ ਨਹੀਂ ਲੈ ਕੇ ਆਉਣਾ, ਟੀਚਰ ਦੇ ਵੀ ਵਿਸ਼ਵਾਸ ਕਰਕੇ ਆਉਂਦਾ ਵੀ ਇਹਨੂੰ ਪਤਾ। ਸੋ ਜਦੋਂ ਪਿਆਰ ਨਾਲ, ਵਿਸ਼ਵਾਸ ਨਾਲ, ਸਬਰ ਦੇ ਨਾਲ ਜਾਂਦੇ ਹਾਂ, ਉਹਨੂੰ ਮਿਲ ਜੋ ਤੁਝੇ ਦੇਗਾ ਫਹਿਮ, ਜਿਹੜਾ ਤੈਨੂੰ ਅੰਦਰਲਾ ਭੇਜ ਦਊਗਾ, ਸ਼ਹਿ ਰੱਖ ਕੇ ਪਾਣੀ ਕੇ ਲੀਏ, ਕਿ ਤੂੰ ਅੰਦਰ ਕਿਵੇਂ ਜਾਣਾ, ਪਰਮਾਤਮਾ ਦੇ ਅੰਦਰ ਦਰਸ਼ਨ ਕਿਵੇਂ ਕਰਨੇ ਹੈ। ਗੋਸ਼ੇ ਬਾਦਨ ਹੋ ਕੁਸ਼ਾਦਾਂ, ਫਿਰ ਤੇਰੀਆਂ ਅੰਦਰਲੀਆਂ ਅੱਖਾਂ ਖੁੱਲ੍ਹਣਗੀਆਂ, ਫਿਰ ਤੇਰੇ ਅੰਦਰਲੇ ਕੰਨ ਖੁੱਲ੍ਹਣਗੇ, ਜੋ ਕਰੇ कुछ दिन अमल जो तू हौली हौली प्रैक्टिस करता है, कुछ दिन अमल करता, अंदरलियाँ कन्न खोल लेना, अंदरलियाँ अखा खोल लेनी, ला इला अल्लाह हू अकबर पे जाने के लिए, फिर तू उस अल्लाह नू उस सुप्रीम पावर नू जाके मिल सकदा है। किदे थ्रू? गुरु के थ्रू। मेहनत तेनू आप करूँ, गुरु तेनू जिहड़ी गाइड करूगा। इस करके अपने हिंदू शास्त्रां च कहा नहीं आता गुरु ब्रह्मा, गुरु विष्णु, गुरु देव महाश्वरे, गुरु साक्षात पार ब्रह्म गुरनमा। सो एक गुरु की इंपॉर्टेंस है। गुरु तो रामचंद्र जी ने भी धारण करना पाया, गुरु तो कृष्ण जी ने भी धारण कर लिया। गुरु तो बिना कोई नहीं है। मत कोई परम भुले संसार, गुरु बिन कोई ना उतरस पा। कोई इस संसार के लोग भुलेखे च ना रहन कि गुरु तो बिना अपने आप ही काम चल जूगा। जे सो चंदा उगवे सूरज चढ़े हजार, एता चानन होने गुरु बिन कौन उदान। चाहे हजार सूरज चढ़ जाए, चंद्रमा चढ़ जाए, जिन्ना चर गुरु नहीं है फिर नेरा ही नेरा है। हुण हैगा गुरु ने सानू मंत्र देता, मेहनत तुसी कीती। जदों तुसी मेहनत कीती, जे तुसी परमात्मा दे दर्शन करने आ उदों ही करोगे जिन्ना चिर तुहाडे साह चलदे ने। जदों निकल गया मेरा साह सजना, फिर आ ते भावें ना आ सजना। मरण तो बाद किसी ने नहीं परमात्मा देखिया। जिहड़े लोग कहिंदे ने मेरे मैं माइंड ना करो, मैं किसी नूं क्रिटिसाइज़ नहीं करदा, जिहड़े कहिंदे ने असीं शराध कर दिंदे आ, उह करदे ने। सानूं कोई पंडित जी जाके उत्थे जाके देख के आउंदे ने। जिउंदे जी तो असीं माँ बाप की सेवा नहीं करते, बाद विच मरियां दे असीं पंडितां नूं जाके मत्थे टेकदे आ, ते उन्हां नूं कहिंदे वी बिस्तरा उत्थे जिहड़ा परमात्मा लैके गया उहनूं बिस्तरा नहीं देगा, उहनूं रोटी नहीं देगा, उत्थे असीं की बचा सकदे उहनूं। उह पंडित जी नूं खुलाइए ने, क्योंकि इह साडी रिचुअल्स बनियां सी, रिचुअल दे मगर लगे आ, कोई बंदा सुणनूं तैयार ही नहीं। नामदेव जी ने एक बड़ा सिंपल फार्मूला दित्ता सी परमात्मा दे बारे, नाओ एंड नैवर। जे परमात्मा मिलना नाओ, हुण नहीं मिलना नहीं। हुण दा मतलब की है कि जिन्ना चिर साडे साह चलते हैं, जिन्ना चिर साडी जिंदगी है, जिंदगी दे चलते चलते तुहानूं परमात्मा दे दर्शन होणगे, परमात्मा नाल मिलाप करोगे। गुरु नानक साहब, फरीद साहब, बुले शाह, जीसस क्राइस्ट, जो भी पूरे पूर्ण महापुरश होए ने, वह जिंदे जी परमात्मा नाल मिले ने, मरण तो बाद नहीं है। सो एक फार्मूला है। यही करके नामदेव ने कहा ना, इफ यू गैट सालवेशन आफ्टर डैथ नो वुड नोज वट एज अपन। कहिंदा इफ यू गैट सालवेशन आफ्टर डैथ, जिहड़े बंदे कहिंदे ने मरण तो बाद मुक्ति हो जाएगी, नो वुड नो वट हैज हैपन। कोई दसदा कि भी मैनू बाकी मुक्ति मिल गई, मैं इत्थे बैठा जां उत्थे बैठा, किसी नूं नहीं दस्सिया, कोई आके सुनेहा नहीं दिंदा। सो इस करके जे सुनेहे रहना, वह जिउंदे जी जिन्ना चिर साडे साह ने उदों तक ही परमात्मा नाल तुसीं मिलाप करोगे। जदों बंदे मर जांदे ने साडे, उत्थे बाणी पढ़े जांदा कबीर, कबीर जिस मरने ते जग डरे मेरे मन आनंद, मरने ही ते पाइए पूरन परमानंद। इहदी अर्थ तुसीं समझो दो वारी ध्यान नाल। लोग ये कहते हैं मरण तो बाद कहते हैं भी मैनू हुण परमानंद मिल गया, मरण तो बाद ना, बिल्कुल गलत गल है। ध्यान ना पो कबीर साहब जी ने, कबीर कबीर जिस मरने ते जग डरे, सारा जग डरता मेरी, कई आते हैं मैं मेरी मौत आ जाए आ जाए, जो कहते लिया तेरी कर दें जी मरूड़ है, कोई नहीं मरनू तैयार। जिस मरने ते जग डरे मेरे मन आनंद, जेडे जूंदे जी असं डरते ना मौत ना आ जाए, मौत ना आ जाए, मौत ना आ जाए, कहना मेरे मन आनंद। क्यों? क्योंकि मैं मरना सिख लिया जूंदे जी जिन्ना चर मेरे साह ने। जी कबीर जिस मरने ते जग डरे मेरे मन आनंद, जिथों लोग डरते ने मेरी मौत ना आवे, मेरी मौत ना आवे, मेरे मन आनंद, मैनू आनंद आ रहा क्योंकि मैं मरण का तरीका सीख लिया, मैं परमात्मा नाल मिलाप करना सीख लिया। मरने ही ते पाइए पूर्ण परमानंद, फिर जदों असीं मरांगे उदों सानू पूर्ण आनंद आउंदा है। मरोंगे जदों तुसीं अपनियां रूह नूं कढ के अखां तों उपर लै जांदे हो, साह तुहाडे चलदे रहिंदे ने, फिर तुहानू आनंद आउंदा है, ते उदों वी आनंद आउंदा, फिर बस आनंद च ही रहिंदे हो, परमानंद च रहने हो, ते मौत भी होंदी है तां भी परमानंद च होने हो। पर जे मेहनत दिने कीती नहीं, कदे अज तक होए भी तुहाडे बच्चे जम्मने हो, तुहाडा जिहड़ा पुराना पिछले जन्म च हसबैंड सी, तुहाडे आके बच्चे जम्म दू, टीचर कदे तुहानूं आके पढ़ा दू, डाक्टर मरिया होवे कोई तुहानूं सिखा दू, जज कोई फैसला दे दू, इह तां जिउंदे जी दा सौदा सारा। इसे करके तां नामदेव ने कहिंदा नाओ एंड नैवर। सो कुरान शरीफ दे विच भी इह लिखा होया मूतू कलवंत मूतू, मूतू कबलंत मूतू, इहदा मतलब है भी मरना है तां मौत तों पहलां मरो। पर इहदा मतलब यह नहीं भी सुइसाइड कोई एम ना सोच लीजिए भी चलो गर्द ते उन्होंने कहा सी भी चलो सुइसाइड, सुइसाइड नहीं है कुछ भी करना। अपने ख्याल नूं अंदरों सुरत नूं तीजे तिल ते लैके आना, थर्ड आई ते लैके आना, जिथे वांगे समानी, जिथे आपां कहिंदे आ जदों आपां की ना मक्के जाने आ, उत्थे मस्जिद दे बाहर एक चबूतरा है, उत्थे मौलवी खड़ के उच्ची उच्ची वांग दिंदा है, वह जिहड़ी वांग आ सानूं सुन नाल नहीं हुंदी, वांग जिहड़ी आ साडे अंदर आउंदी है। कुदरती काबे की तू मेहराब से सुन गौर से, आ रही धुर से सदा तेरे बुलाने के लिए। वो जी मेहराब है जी धोना है वो साढ़े अंदर है, जो तुम अंदरों सुनोगे ना वो असली मुक्ति है, वो असली हज है। कबीर मरता मरता जगमुगा मर ना जाने कोई, सारी दुनिया मरी जाती है मरी जाती है, रोज ही मरी जाती है। कबीर मरता मरता जगमुगा मर ना जाने, पर यह नहीं पता मौत असली कहें किनू ने। ऐसी मरनी जो मरे बहर जन्म ना होए, जिहड़ा बंदा अंदरों रूह नूं कढ के परमात्मा नाल मिला लैंदा फिर वापस आ जांदा वे, उही जिहड़ी मरनी है मुड़ मुड़ के नहीं आउंदा फिर, क्योंकि उहदा परमात्मा नाल मिलाप हो जांदा है। जिस तरह एक छोटी जिही एग्जाम्पल मैं तोते दी दिंदा, क्योंकि छेती छेती आपां काम खत्म करना है। तोता तोते जंगल दे विच सीगा, कोई वपारी गया जंगल विच ही निकलिया, उहने जाके एक तोता फड़ लिया, सोहना जिहा तोता फड़ लिया, फड़ के आके जदों वापस अपने शहर च आया तोते नूं पिंजरे च बंद करता, उहनूं चूरी खिलाया करे पानी दिया करे, तोता भी सिख गया बोलियां करन लग गुड मॉर्निंग गुड ईवनिंग जिवें तोता है। तो साल के बाद वह वापस व्यापार कर फिर गया तो उन्हें समझाने बनाई है स्टोरी। सो तोते नूं कहा भी तेरे उत्थे मैं जंगल विच दी निकल के फिर जाना, कोई जेडे तेरे दोस्त ने फ्रेंड ने उन्होंने कोई स्नेहा देना। तोता कहना हाँ, जेडे मेरे उत्थे फ्रेंड रहिंदे ने दोस्त रहिंदे ने उन्होंने कही भी मैं उत्थे बड़ा खुशहाल हाँ, मैनू चूरी मिलती है पानी मिलता है, पर मैं पिंजरे च बंद हाँ, मैं बहुत खुश हाँ, मालक मेरी बहुत सेवा करता है, ये जाके स्नेहा दई। कहना ठीक है। वह व्यापारी जदों मुड़के आया तोते मिले तो तोते कहता भी मैं तो तोते का स्नेहा लैके आया, सारे तोते बैठे सुन ला के सिंबोलिकली गल कर रहे हैं, तो वह कहें भी वह सोडा तोता जो मैं पिछले साल फड़ के लै गया सीगा वो पिंजरे च मैं उन्होंने रख्या वह मैं चूरी दे, कहना मैंने चूरी भी मिलती है टाइम से पानी भी मिलता है एयर कंडीशन भी लग्या सब कुछ लग्या वै, पर मैं पिंजरे च बंद हाँ। जो उन्हें कहें उन्हें तोते ने कहा भी उतों भी स्नेहा लैके आई कोई मेरा, उन्हें तोतियां तो मेरा भी स्नेहा दें मेरा भी स्नेहा लैके आई, कहना मैं तुहानूं उहदा स्नेहा देता हुण तुसीं कोई स्नेहा देना है। वह तोते ने कहा सी मैं तुहाडा स्नेहा देना चाहुंदा, तो कहिंदे एक दरख्त के उपर कोई बजुर्ग तोता सी उह पटक दे थले डिग पिया, जदों थले डिग पिया वह आ गया व्यापारी भी, तां बहुत माड़ी गल हो गई बेचारे तो बजुर्ग सी मर गया। तो जदों आ के तोते ने कहा मेरा स्नेहा ले आया, वह कहिंदा हाँ, कहिंदा मैं तेरा स्नेहा दिता सी, जदों मैं तेरा स्नेहा उन्होंने दिता एक बजुर्ग तोता सीगा वह दरख्त तो पटक देने थले डिग पिया, कहिंदा बहुत अफसोस होया मैनू। जदों उन्हें यह गल कही तोता भी थले डिग पिया, उन्हें कहा लव मारे गए आ भी तोता मर गया। गल सुन के उन्हें कहा भी जो मर गया उन्हें पिंजरा खोलिया तोता उठ गया, कहिंदा बस आही गल सी, जे मैं आजादी चाहना तो जूंदे जी मरना पऊगा, मरिया नहीं सीगा। वह बजुर्ग ने एक इशारा करता भी जे तू आजाद होना चाहना इस शरीर तो ते आजादी चाहना तो आजादी इसे करके मिलू जो तू जूंदे जी मरेगा। सो यही साडा ढंग है भी जिन्ना चिर तक असी जूंदे जी नहीं मरते उन्ना चिर तक असी परमात्मा नाल विसाल नहीं कर सकते। मैं सो ये बेसिकली गल्लां परमात्मा दी गल्लां, बहुत सारे जो टॉपिक ने रह गए हो गए तो कई दिन चलते दो मिनट रह गए, सो इस करके जे परमात्मा नाल मिलाप करना पांच चार चीज़ां अपने दिल चो कढ दिओ। एक सिरक ना करो, मैं अगे कहा जी सिरक का मतलब भी एक चीज़ ते विश्वास रखो 100% विश्वास रखो, ये नहीं जे गुरुद्वारे जाओ तो मंदिर जाओ, मंदिर जाओ उत्थे सारे थां ते बधाइयां करी जाने टूने भी करी जाने ज्योतिषियों कोले भी जाने वो करी ना, फिर वो कुछ नहीं बनता। एक चीज़ ते यकीन करो वो फिर मेहनत करो। दूजी कीमत हर बंदे क्रिटिसाइज ना करो, नैगेटिव एटीट्यूड ना रखो, बुगस अपने आप नूं बड़ा सियाना ना समझो, दूजे की भी राय सुनो, फिर अना प्रेस्टीज्यू भी ना बनाओ कि जो कुछ मैं कहता उही ठीक है। सो ये जिहड़ियां बेसिकली पंजे चीज़ां भी इहनूं कहिंदे ने होमे है, जदों असीं होमे नूं त्याग दिंदे आ ते फिर साडा भांडा खाली हो जांदा, उधर अटैचमेंट होंदी है, जिवें बुल्ले शाह ने कहा बुल्लिया रब दा की पाउणा इधरों पुटना उधरों लाउणा, जिहड़ी दुनिया दे विच साडी अटैचमेंट है उहनूं घटा दिओ ते दूजे पासे परमात्मा नाल अटैच होने करो, इधरों डिटैच हो दुनिया कहनी हो उधरों अटैच हो जाओ, हौली 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 जो तुम दो घंटे घंटा दो घंटे ढाई घंटे कमरे चो निकलते नहीं हौली हौली तुम्हें आनंद आने लग जूगा, नहीं तो फिक्र पिया रहा कौन बैठता कल कर लेंगे परसों कर लेंगे पहाड़ आ मुंडे ब्याह कर दिए मुंडे के अगर न्याणे हो जाए न्याणे हो गए उन्होंने स्कूल छड़े स्कूल साढ़े गोडे दोदे ने हूँ मैं पहाड़ कितों करना टाइम ही नहीं मिलता, चल तेनू टाइम नहीं मिलता चल होर डब्बे बंद फिर तू टाइम ही टाइम है फिर तू छित्र खाओ जाके धर्म रख दे। सो इस करके टाइम तो आप कढ़ना। सो मेरे ख्याल टाइम हुण समाप्ति दी वल है, सो मेरे ख्याल लास्ट गाना सुन लिए ते मैं भी कंटीन्यूअसली बोल 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 के थक गया, सॉरी फॉर दैट जे कोई गलत कही हुए। नैक्सट वीक आप माइंड के उत्ते गल करांगे, मन तू जोत स्वरूप है अपना मूल पछाण, ते गाना सुनो ते मैनू दिओ आ गया। थैंक यू वेरी मच।
Inside. के हो ऊपर वाले का फरमान। वो दोस्तों का है तो प्यारों का है यार, जिसका नाम सुन के खाते हर शैतान।
WTOR, Youngstown, Toronto, now concludes a full day of broadcasting activities. WTOR is owned and operated by Birosh Broadcasting Corporation and operates on an assigned frequency of 770 kHz as authorized by the Federal Communications Commission, Washington, D.C. Do join us again in the morning hours when we resume with the sounds of our world in words and in music.